ਇਸ ਤੋਂ ਅੱਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਹਨਾਂ ਦਾ ਇੱਕ ਬੜਾ ਹੀ ਪਿਆਰਾ ਸਿੱਖ ਭਾਈ ਭਗੀਰਥ ਕਿਸ ਤਰ੍ਹਾਂ ਮਿਲਦਾ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਸ ਦਾ ਜ਼ਿਕਰ ਕਰਦੇ ਨੇ। ਕਹਿੰਦੇ ਨੇ, ਮਿੱਠੀ ਮਿੱਠੀ ਠੰਡੀ ਠੰਡੀ ਤਰੇਲ ਪੈ ਰਹੀ ਹੈ, ਰਹਿਣ ਪਿੰਨੀ ਪਿੰਨੀ ਅਤੇ ਸੁਹਾਵੀ ਲੱਗ ਰਹੀ ਹੈ। ਤ੍ਰੈ ਪਹਿਰਾ ਅਜੇ ਨਹੀਂ ਵੱਜਿਆ, ਚੰਦਰਮਾ ਪੁਰੇ ਦੇ ਗਗਣਾਂ ਵਿੱਚ ਤਨੁਖ ਵਾਂਗੂ ਪਤਲਾ ਹੋਇਆ, ਮਿੱਠੀ ਮੱਧਮ ਚਾਨਣੀ ਤਾਰਿਆਂ ਦੀ ਲੋਹ ਨਾਲ ਰਲਾ ਕੇ ਧਰਤੀ ਉੱਤੇ ਕੱਲ ਰਿਹਾ ਹੈ। ਸ਼ਾਂਤੀ ਦਾ ਪ੍ਰਭਾਵ ਚਫੇਰੇ ਛਾ ਰਿਹਾ ਹੈ। ਨਗਰੀ ਸੁੱਤੀ ਪਈ ਹੈ, ਬਣ ਵੀ ਮੌਨਧਾਰੀ ਸਮਾਧੀ ਵਿੱਚ ਹੈ। ਵੇਈ ਵਗ ਰਹੀ ਹੈ ਪਰ ਚੁੱਪ ਚਾਪ। ਅਚਾਨਕ ਜਲ ਦੇ ਹਿੱਲਣ ਦੀ ਆਵਾਜ਼ ਆਈ। ਇੱਧਰ ਤ੍ਰਹਿਪਹਿਰੇ ਅਤੇ ਕੜਿਆਲੀ ਨੇ ਟੰਕਾਰ ਦਿੱਤੀ। ਉੱਧਰ ਵੇਈ ਵਿੱਚੋਂ ਇਸ਼ਨਾਨ ਕਰਨ ਦੀ, ਇੱਕ ਡੁਬਕੀ ਲੱਗਣ ਦੀ ਅਤੇ ਇੱਕ ਸੋਹਣੀ ਤਾਰੀ ਲਾਈ ਜਾਣ ਦੀ ਆਵਾਜ਼ ਆਈ ਅਤੇ ਨਾਲ ਇਹ ਸੱਦ ਸੁਣਾਈ ਦਿੱਤੀ, ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ। ਇਸ ਵੇਲੇ ਕੌਣ ਇਸ ਸੁਭਾਗ ਵਹੀ ਵਿੱਚ ਇਸ਼ਨਾਨ ਕਰ ਰਿਹਾ ਹੈ? ਆਪ ਇਸ ਵੇਲੇ ਨੂੰ ਅੰਮ੍ਰਿਤ ਵੇਲਾ ਨਾਉ ਦੇਣ ਵਾਲਾ, ਇਸ ਵੇਲੇ ਜਾਗ ਕੇ ਸਾਈਂ ਵਿੱਚ ਲਿਵ ਲਾ ਕੇ ਬੈਠਣ ਦੀਆਂ ਜਾਚਾਂ ਦੱਸਣ ਵਾਲਾ ਦਾਤਾ ਇਸ਼ਨਾਨ ਕਰ ਰਿਹਾ ਹੈ। ਹਾਂ, ਇਹੋ ਜਿਹੇ ਕਿਸੇ ਸੁਭਾਗ ਦਰਸ਼ਨ ਉੱਤੇ ਦੂਜੇ ਸਾਹਿਬਾਂ ਨੇ ਗੁਣ ਗਾਵਿਆ ਸੀ, ਚੌਥੇ ਪਹਿਰੇ ਸੁਭਾ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਜੋਤ ਨਿਰੰਜਣੀ ਵਹੀ ਵਿੱਚ ਇਸ਼ਨਾਨ ਕਰਕੇ ਬਾਹਰ ਆਈ, ਕੱਪੜੇ ਪਹਿਨੇ, ਥੋੜ੍ਹੀ ਦੂਰ ਇੱਕ ਥੜੇ 'ਤੇ ਬਿਰਾਜ ਗਏ। ਹਾਂ, ਚੌਂਕੜੀ ਮਾਰ ਕੇ ਬੈਠ ਗਏ। ਪਹਿਲੋਂ ਅਰਸ਼ਾਂ ਵੱਲ ਤੱਕੇ, ਚੁਫੇਰੇ ਤੱਕੇ, ਨੈਣ ਮੁੰਦੇ ਔਰ ਖੁੱਲ੍ਹੇ, ਫਿਰ ਪਵਿੱਤਰ ਅਤੇ ਰਸ ਭਰੇ ਗਲੇ ਤੋਂ ਪਿਆਰ ਦੀ ਸੱਦ ਨਿਕਲੀ। ਪੇਵਕੜੈ ਤਨ ਖਰੀ ਇਆਣੀ, ਤਿਸ ਸਹਿ ਕੀ ਮੈਂ ਸਾਰ ਨ ਜਾਣੀ, ਸੋ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮੇਲਾਵਾ ਹੋਈ ਰਹਾਓ। ਸਾਹੁਰੜੈ ਤਨ ਸਾਚ ਪਛਾਣਿਆ, ਸਹਿਜ ਸੁਭਾਏ ਆਪਣਾ ਪਿਰ ਜਾਣਿਆ, ਗੁਰ ਪ੍ਰਸਾਦੀ ਐਸੀ ਮਤ ਆਵੈ, ਤਾਂ ਕਾਮਣ ਕੰਤੈ ਮਨ ਭਾਵੈ, ਕਹਿਤ ਨਾਨਕ ਪੈ ਭਾਵ ਕਾ ਕਰੇ ਸ਼ਿੰਗਾਰ, ਸਦ ਹੀ ਸੇਜੈ ਰਵੈ ਪਤਾਰ। ਆਸਾ ਦੀ ਇਹ ਦਿਲ ਖਿੱਚ ਧੁਨੀ ਇਸ ਸੁਹਾਓ ਅਤੇ ਟਿਕਾਓ ਦੇ ਸਮੇਂ ਆਪਣਾ ਸੁਰੀਲਾ ਸਰੂਰ ਦੇ ਕੇ ਬੰਦ ਹੋ ਗਈ। ਗਾਵਣਹਾਰ ਅਰਸ਼ੀ ਦਾਤਾ ਜੀ ਮਗਨ ਹੋ ਗਏ। ਅੰਤਰ ਆਤਮੇ ਪਰਮਾਤਮ ਦੇਸ਼ ਦੀ ਅਗੰਮ ਗਤੀ ਵਿੱਚ ਰਸਲੀਨ ਹੋ ਗਏ। ਬਾਹਰੋਂ ਤੱਕੋ ਤਾਂ ਚੁੱਪ ਚਾਪ ਹਨ, ਮਾਨੋ ਏਕਾਂਤ ਸ਼ਾਂਤ ਦੇ ਕੁਦਰਤੀ ਪ੍ਰਭਾਵ ਵਿੱਚ ਟਿਕਾਓ ਰੂਪਧਾਰੀ ਹੋ ਕੇ ਟਿਕਿਆ ਬੈਠਾ ਹੈ। ਮੱਧਮ ਚਾਂਦਣੀ ਦੀ ਲੋਹ ਵਿੱਚ ਰੂਹਾਨੀ ਚਿਹਰਾ ਐਂ ਪਾਸ ਰਿਹਾ ਹੈ ਕਿ ਸਵਾਦ ਰਸ ਆਨੰਦ ਦੀ ਫੁਹਾਰ ਚਿਹਰੇ ਤੋਂ ਆਭਾ ਦੇਂਦੀ ਚੁਫੇਰੇ ਆਪਣੀਆਂ ਮਿੱਠੀਆਂ ਕਿਰਨਾਂ ਪਾ ਰਹੀ ਹੈ। ਅਰਸ਼ਾਂ ਦੇ ਵਾਸੀਆਂ ਦੇ ਨੈਣ ਤਾਰੇ ਹੋ ਕੇ ਇਸ ਦਰਸ਼ਨ ਨੂੰ ਤੱਕ ਰਹੇ ਅਤੇ ਆਪਣੇ ਆਪ ਵਿੱਚ ਛਕੇ ਜਾ ਰਹੇ ਹਨ। ਹਵਾ ਸਪਰਸ਼ ਪਾ ਕੇ ਅਡੋਲ ਹੋ ਰਹੀ ਹੈ। ਮਿੱਠੀ ਚਾਂਦਣੀ ਪਾਰੇ ਦੇ ਸ਼ੰਭ ਵਾਂਗ ਟਿਕ ਰਹੀ ਜਾਪਦੀ ਹੈ। ਐਸਾ ਟਿਕਾਓ ਵਾਲਾ ਰਸ ਭਰਿਆ ਸੁਹਾਓ ਹੈ ਕਿ ਸੁਹਜ ਆਪ ਇਸ ਸੁੰਦਰਤਾ ਵਿੱਚ ਲੀਨ ਹੋ ਰਿਹਾ ਹੈ। ਐਂ ਆਪਣੇ ਪਿਆਰੇ ਦੇ ਰਸ ਰੰਗ ਵਿੱਚ ਸੋਹਣਾ ਗੁਰੂ ਨਾਨਕ ਬੈਠਾ ਹੈ। ਸਮਾਂ ਛੋਪਲੇ ਛੋਪਲੇ ਲੰਘ ਰਿਹਾ ਹੈ। ਹਾਂ, ਸਮੇਂ ਦੀ ਹਰ ਛਿਣ ਅਤੇ ਹਰ ਛਿਣ ਦਾ ਵਿਸਾ ਚਸਾ ਰਸ ਰੂਪ ਦਾਤਾ ਜੀ ਦੀ ਸ਼ੋਅ ਨਾਲ ਸੁਗੰਧਿਤ ਹੋ ਕੇ ਨਿੱਜ ਨੂੰ ਸਫਲ ਕਰਦਾ ਮਲਕੜੇ ਮਲਕੜੇ ਜਾ ਰਿਹਾ ਹੈ। ਮਾਨੋ ਅਕਾਲ ਦੀ ਗੋਦ ਵਿੱਚ ਟਿਕੇ ਪਿਆਰੇ ਦੀ ਸ਼ੋਅ ਨਾਲ ਕਾਲ ਵੀ ਆਪਣੇ ਅਟਿਕਵੇਂ ਸਰੂਪ ਨੂੰ ਸਫਲਾ ਰਿਹਾ ਹੈ। ਜਾ ਰਿਹਾ ਹੈ ਕਾਲ, ਪਰ ਇਉਂ ਜਿਵੇਂ ਨਹੀਂ ਜਾ ਰਿਹਾ, ਮਾਨੋ ਟਿਕ ਰਿਹਾ ਹੈ ਇਸ ਟਿਕਾਓ ਵਿੱਚ ਅਤੇ ਲਿਪਟ ਰਿਹਾ ਹੈ ਚਰਨਾ ਕਮਲਾਂ ਨੂੰ। ਸੁਲਤਾਨਪੁਰੇ ਦੇ ਇਸ ਮੋਦੀ ਦਾ ਚੋਜ ਕਰਨ ਵਾਲੇ ਗੁਰੂ ਦਾਤਾ ਦੇ ਇਸ ਦਰਸ਼ਨ ਦੇ ਪਲਹਾਰ, ਇਸ ਪਿਆਰੇ ਦੀ ਆਨੰਦ ਦਾਤਾ ਫੁਹਾਰ ਸ਼ਹਿਬਰ ਲਾ ਰਹੀ ਹੈ ਤਦ ਤੋਂ ਹੁਣ ਤਾਈਂ, ਉੱਥੇ ਇੱਥੇ ਅਤੇ ਹਰ ਥਾਂ ਜਿੱਥੇ ਯਾਦ ਕਰੋ, ਪਿਆਰ ਕਰੋ, ਦਿਲ ਦੀ ਚਸਕ ਨਾਲ ਚੇਤੇ ਕਰੋ, ਉੱਥੇ ਹੀ ਦਾਤਾ ਦੇ ਰਿਹਾ ਹੈ ਆਪਣੀ ਇਹ ਰਸ ਰੂਪ ਸ਼ੋ, ਆਨੰਦ ਰੂਪ ਸ਼ੋ। ਵੇਖੋ ਇੱਥੋਂ ਸੁਲਤਾਨਪੁਰੋਂ ਦੋ ਤਰੇ ਕੋ ਪਰੇ ਹੀ ਇੱਕ ਪਿੰਡ ਹੈ ਮੈਲਸੀਹਾਂ। ਇੱਥੋਂ ਦਾ ਚੌਧਰੀ ਹੈ ਭਗੀਰਥ, ਬੈਠਾ ਹੈ ਧਿਆਨ ਜੋੜ ਕੇ ਇੱਕ ਭੈ ਵਾਲੀ ਪਰ ਬੀਰ ਕਾਲੇ ਰੰਗ ਦੀ ਮੂਰਤੀ ਦੇ ਅੱਗੇ। ਅੱਜ ਬੈਠਾ ਹੈ ਨਹੀਂ, ਮੁੱਦਤਾਂ ਦਾ ਬੈਠਾ ਹੈ। ਆਇਆ ਸੀ ਕੋਈ ਸ਼ਾਕਤਿਕ ਤੰਤਰ ਵਿੱਦਿਆ ਦਾ ਜਾਣੂ, ਆਪਣੀ ਵਿੱਦਿਆ ਨੂੰ ਦੱਸਦਾ ਸੀ ਵਿਗਿਆਨ। ਦੱਸ ਗਿਆ ਕਾਲੀ ਮਾਈ ਦਾ ਧਿਆਨ ਭਗੀਰਥ ਮਲਸੀਆਂ ਦੇ ਚੌਧਰੀ ਨੂੰ। ਲੱਗਾ ਰਿਹਾ ਚੌਧਰੀ ਤਦ ਤੋਂ ਹੁਣ ਤਾਈਂ, ਪਰ ਹੁਣ ਕਦੇ ਕਦੇ ਉਦਾਸ ਹੁੰਦਾ ਹੈ। ਕਿਉਂ? ਚਿੱਤ ਟਿਕ ਜਾਂਦਾ ਹੈ, ਪਰ ਚਿੱਤ ਹਲਕਾ ਨਹੀਂ ਹੁੰਦਾ, ਠੰਡ ਨਹੀਂ ਪੈਂਦੀ, ਟੂਟ ਜਿਹੀ ਕੁਛ ਭਾਰਾਪਨ ਜਿਹਾ, ਕਦੇ ਅੰਦਰ ਕੁਛ ਸੱਖਣਾਪਨ ਜਿਹਾ ਰਹਿੰਦਾ ਹੈ। ਇਕਾਗਰਤਾ ਇਹ ਤਾਂ ਕਈ ਤਰ੍ਹਾਂ ਨਾਲ ਆ ਜਾਂਦੀ ਹੈ। ਕਿਸੇ ਸ਼ੈਅ 'ਤੇ ਅੱਖਾਂ ਜੋੜੋ, ਮਨ ਜੋੜੋ, ਉਸ 'ਤੇ ਮਨ ਕੁਛ ਟਿਕਣ ਲੱਗ ਜਾਏਗਾ, ਪਰ ਇਉਂ ਟਿਕਿਆ ਮਨ ਭਾਓ ਬਿਨਾਂ ਕੀ ਸਾਰੇਗਾ। ਇਕਾਗਰਤਾ ਨਾਲ ਕੁਛ ਸ਼ਕਤੀ ਵੱਧ ਜਾਏ ਤਾਂ ਵੱਧ ਜਾਏ, ਪਰ ਜੀਵਨ ਦਾ ਪ੍ਰਯੋਜਨ ਤਾਂ ਹੈ ਜੀਵਨ ਦਾਤਾ ਨਾਲ ਮੇਲ। ਜੀਵਨ ਦਾਤਾ ਹੈ ਚੇਤਨ, ਜਿਉਂਦੀ ਜਾਗਦੀ ਹੋਂਦ, ਸਰਬ ਗੁਣਾਂ ਦੀ ਕਾਣ, ਸਰਬ ਦੀ ਜਿੰਦ, ਜਿੰਦ ਦੀ ਅਸੀਂ ਵੀ ਹੋਏ ਰੂਹ। ਜਿੰਦ ਜਿੰਦ ਨੇ ਜਿੰਦ ਨੂੰ ਮਿਲਣਾ ਹੈ, ਨਿੱਕੀ ਜਿਹੀ ਜਿੰਦੜੀ ਨੇ ਵਿਸ਼ਾਲ ਅਤੇ ਅਮਿਤ ਜਿੰਦ ਨੂੰ ਮਿਲਣਾ ਹੈ। ਦੁੱਖਾਂ ਨਾਲ ਵਿਹੜੀ ਜਿੰਦ ਨੇ ਸਦਾ ਸੁਖੀ ਜਿੰਦ ਨਾਲ ਵਸਲ ਪ੍ਰਾਪਤ ਕਰਨਾ ਹੈ। ਦੋ ਜਿੰਦਾਂ ਨੂੰ ਜੋੜਨ ਹਾਰ ਵਸਤੂ ਪਿਆਰ ਹੈ। ਹਾਂ, ਜਿੰਦੜੀ ਨੂੰ ਜਿੰਦ ਨਾਲ ਮੇਲਦਾ ਹੈ ਪਿਆਰ। ਵਿਭੂਤੀਆਂ ਪ੍ਰਾਪਤ ਕਰਨ ਵਾਸਤੇ ਇਕਾਗਰਤਾ ਦੇ ਸਾਧਨ ਕਰਨੇ, ਆਪਣੀਆਂ ਤਾਕਤਾਂ ਵਧਾਉਣ ਅਤੇ ਆਪਣੀਆਂ ਲੋੜਾਂ ਨੂੰ ਪੂਰਨ ਕਰਨ ਲਈ ਵਧੇਰੇ ਸਮਰੱਥ ਹੋਣ ਦਾ ਮਾਰਗ ਤਾਂ ਹੋ ਸਕਦੇ ਹਨ, ਪਰ ਇਹ ਨਿੱਜ ਦੇ ਸਾਰੇ ਦੁੱਖਾਂ ਨੂੰ ਦੂਰ ਕਰਕੇ ਸਦਾ ਦੇ ਮੇਲੇ, ਉਸ ਨਾਲ ਮੇਲੇ ਜੋ ਸਦਾ ਹੈ, ਨਹੀਂ ਬਖਸ਼ ਸਕਦੇ। ਕਿਉਂ? ਇਸ ਲਈ ਕਿ ਮਨ ਦਾ ਝਕਾਓ ਇਕਾਗਰਤਾ ਦੇ ਸਾਧਨ ਕਰਨ ਵਿੱਚ ਵੀ ਆਪਣੀਆਂ ਲੋੜਾਂ ਦੇ ਪੂਰਨ ਕਰਨ ਵੱਲ ਹੀ ਰਹਿ ਜਾਂਦਾ ਹੈ। ਹਾਂ, ਦੀਸਣਹਾਰ ਦੇ ਜੋ ਬਿਨਸਣਹਾਰ ਹੈ ਘੇਰੇ ਵਿੱਚ ਹੀ ਰਹਿ ਜਾਂਦਾ ਹੈ। ਭਗੀਰਥ ਨੂੰ ਦੱਸ ਗਿਆ ਹੈ ਕੋਈ ਸ਼ਾਕਤਕ ਸ਼ਕਤੀ ਦਾ ਧਿਆਨ, ਜੋ ਵਿਭੂਤੀਆਂ ਪ੍ਰਾਪਤ ਕਰਨ ਦੀ ਸ਼ਕਤੀ ਆ ਜਾਵੇ ਅਤੇ ਸਰੀਰਕ ਬਲ ਹੋ ਜਾਵੇ। ਮਨ ਦੇ ਸੁਖੀ ਹੋਣ ਲਈ ਭਗੀਰਥ ਦੀ ਲੋੜ ਸੀ ਆਤਮੇਲ। ਇਸ ਕਰਕੇ ਭਗੀਰਥ ਸਾਧਨ ਕਰ ਕਰਕੇ ਵੀ ਸੁਖੀ ਨਹੀਂ ਹੋਇਆ, ਮਨ ਨੂੰ ਤ੍ਰਿਪਤ ਨਹੀਂ ਆਈ। ਹੁਣ ਭਗੀਰਥ ਘਬਰਾਉਂਦਾ ਹੈ ਬਹੁਤ ਵੇਰ। ਆਪਣੀ ਪੂਜਾ ਤਾਂ ਉਸੇ ਤਰ੍ਹਾਂ ਕਰਦਾ, ਧਿਆਨ ਵੀ ਉਸੇ ਮੂਰਤੀ 'ਤੇ ਜੋੜਦਾ, ਪਰ ਮਨ ਵਿੱਚ ਨਹੀਂ ਪੈਂਦੀ ਠੰਡ। ਜਗਿਆਸੂ ਲਈ ਇਹ ਅਵਸਥਾ ਦੁੱਖਦਾਈ ਹੋਇਆ ਕਰਦੀ ਹੈ। ਜਦੋਂ ਕਿਸੇ ਧਿਆਨ ਵਿੱਚ ਤਾਂ ਲੱਗ ਪਵੇ ਪਰ ਉਸ ਤੋਂ ਠੰਡ ਨਾ ਪਵੇ, ਇਹ ਕੁਦਰਤੀ ਗੱਲ ਹੈ ਕਿ ਪੀੜਾ ਦਾ ਦੁੱਖ ਦਾਰੂ ਲਈ ਟੋਲ ਪੈਦਾ ਕਰਦਾ ਹੈ। ਭਗੀਰਥ ਆਏ ਗਏ ਸਾਧੂਆਂ ਨੂੰ ਆਪਣੇ ਮਨ ਦਾ ਦੁੱਖ ਕਹੇ ਅਤੇ ਦਾਰੂ ਪੁੱਛੇ। ਹਰ ਕੋਈ ਆਪਣੇ ਖਿਆਲ ਮੂਜਬ ਉੱਤਰ ਦੇਵੇ, ਭਾਵੇਂ ਇਸ ਤਰ੍ਹਾਂ ਦੇ ਨਾਨਾ ਤਰ੍ਹਾਂ ਦੇ ਉੱਤਰਾਂ ਵਿੱਚ ਉਸਨੂੰ ਇਹ ਤਾਂ ਸਹੀ ਹੋ ਗਿਆ ਕਿ ਜਿਸ ਉਪਾਸਨਾ ਵਿੱਚ ਮੈਂ ਲੱਗਾ ਹਾਂ ਇਹ ਮੁਕਤੀ ਦੀ ਦਾਤੀ ਨਹੀਂ ਹੈ। ਫਿਰ ਵੀ ਉਹ ਮੁੜ ਮੁੜ ਉਸੇ ਮੂਰਤੀ ਤੋਂ ਆਪਣੀ ਕਲਿਆਣ ਦੀ ਯਾਚਨਾ ਕਰੇ, ਪਰ ਉੱਤਰ ਕੋਈ ਨਾ ਆਵੇ। ਭਗਤ ਨਾਮਦੇਵ ਜੀ ਦਾ ਵੀ ਇਹ ਤਜਰਬਾ ਸੀ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਇਹੋ ਗੱਲ ਗਰੀਬ ਚੌਧਰੀ ਨਾਲ ਵਰਤ ਰਹੀ ਸੀ। ਉਸ ਦੇ ਅੰਦਰ ਠੰਡ ਸੁਖ ਤੇ ਮੁਕਤੀ ਦੀ ਵਾਸ਼ਨਾ ਸੀ, ਪਰ ਜੋ ਉਪਾਸਨਾ ਕਰ ਰਿਹਾ ਸੀ ਸੋ ਮੁਕਤੀ ਦਾਤਾ ਨਹੀਂ ਸੀ। ਕਵੀ ਸੰਤੋਖ ਸਿੰਘ ਜੀ ਤਾਂ ਲਿਖਦੇ ਹਨ ਕਿ ਉਸੇ ਮੂਰਤੀ ਦੀਆਂ ਉਸਤਤੀਆਂ ਤੇ ਭੇਟਾ ਗਾਉਂਦਿਆਂ ਇੱਕ ਸਮੇਂ ਜਦੋਂ ਉਸ ਸਾਰਾ ਦਿਨ ਮੰਦਰ ਵਿੱਚ ਗੁਜ਼ਾਰ ਦਿੱਤਾ ਤੇ ਰਾਤ ਵੀ ਉੱਥੇ ਰਿਹਾ ਤਾਂ ਅੱਧੀ ਰਾਤ ਉਸੇ ਕਾਲੀ ਦਾ ਰੂਪ ਉਸ ਨੂੰ ਦਿਸ ਕੇ ਦੱਸ ਗਿਆ ਕਿ ਕਲਿਆਣ ਕਰਨਹਾਰ ਗੁਰੂ ਨਾਨਕ ਹੈ ਤੇ ਸੁਲਤਾਨਪੁਰੇ ਮੋਦੀ ਦੇ ਰੂਪ ਵਿੱਚ ਲੁਕਿਆ ਬੈਠਾ ਹੈ। ਪਰ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਇੱਕ ਸਮੇਂ ਸ੍ਰੀ ਗੁਰੂ ਜੀ ਮਲਸੀਆਂ ਆਏ ਤਾਂ ਭਗੀਰਥ ਆਪ ਪਾਸ ਹਾਜ਼ਰ ਹੋਇਆ। ਗੁਰੂ ਜੀ ਰਾਤ ਉੱਥੇ ਹੀ ਰਹੇ, ਭਗੀਰਥ ਵੀ ਆਪ ਦੇ ਚਰਨਾਂ ਕਮਲਾਂ ਵਿੱਚ ਸੌਂ ਰਿਹਾ। ਤ੍ਰੈਪਹਿਰੇ ਤੋਂ ਪਹਿਲਾਂ ਹੀ ਸ੍ਰੀ ਗੁਰੂ ਜੀ ਉੱਠੇ, ਭਗੀਰਥ ਜਲ ਲੈ ਆਇਆ, ਇਸ਼ਨਾਨ ਕਰਕੇ ਸ੍ਰੀ ਗੁਰੂ ਜੀ ਆਪਣੇ ਆਨੰਦ ਮਗਨ ਹੋ ਗਏ। ਹਾਂ, ਟਿਕ ਗਏ ਉਸ ਵਿੱਚ ਜਿਸ ਵਿੱਚ ਸਦਾ ਟਿਕੇ ਰਹਿੰਦੇ ਸਨ, ਉਸ ਰੰਗ ਵਿੱਚ ਜਿਸ ਨੂੰ ਆਪ ਹੀ ਜਾਣਦੇ ਸਨ। ਉਸ ਸਮੇਂ ਭਗੀਰਥ ਕੀ ਵੇਖਦਾ ਹੈ ਕਿ ਇੱਕ ਅਸ਼ਟਭੁਜੀ ਇਸਤਰੀ ਝਾੜੂ ਦੇ ਰਹੀ ਹੈ। ਭਗੀਰਥ ਨੇ ਪੁੱਛਿਆ, ਤੂੰ ਕੌਣ ਹੈ? ਉਸ ਆਖਿਆ, ਮੈਂ ਦੇਵੀ ਹਾਂ। ਤਾਂ ਭਗੀਰਥ ਨੇ ਅਚਰਜ ਹੋ ਕੇ ਪੁੱਛਿਆ ਕਿ ਤੈਨੂੰ ਤਾਂ ਜਗਤ ਮਾਤਾ ਆਖਦੇ ਹਨ, ਤੂੰ ਇੱਥੇ ਝਾੜੂ ਕਿਉਂ ਕਰ ਰਹੀ ਹੈ? ਉਸ ਉੱਤਰ ਦਿੱਤਾ ਕਿ ਪਰਮੇਸ਼ਰ ਦਾ ਨਿਰਗੁਣ ਰੂਪ ਹਨ, ਮੈਂ ਇਹਨਾਂ ਦੀ ਸੇਵਾ ਕਰਕੇ ਸ਼ਕਤੀਵਾਨ ਹੁੰਦੀ ਹਾਂ। ਇਸ ਤਰ੍ਹਾਂ ਦੀ ਗੱਲਬਾਤ ਤੋਂ ਮਗਰੋਂ ਭਗੀਰਥ ਦਾ ਉਹ ਭੰਵਰ ਜਾਲ ਜਿਸ ਵਿੱਚ ਚੱਕਰ ਲਾਉਂਦਾ ਸੀ ਪਰ ਜਿਸ ਵਿੱਚੋਂ ਬਾਹਰ ਨਹੀਂ ਸੀ ਆ ਸਕਦਾ, ਖੁੱਲ੍ਹ ਗਿਆ ਅਤੇ ਉਹ ਇਸ ਨਿਸ਼ਚੇ ਵਿੱਚ ਆ ਗਿਆ ਕਿ ਕਲਿਆਣ ਦੀ ਦਾਤ ਸ੍ਰੀ ਗੁਰੂ ਨਾਨਕ ਜੀ ਪਾਸ ਹੈ। ਭਗੀਰਥ ਹੁਣ ਸੁਲਤਾਨਪੁਰ ਰਹਿਣ ਲੱਗ ਪਿਆ, ਗੁਰੂ ਬਾਬੇ ਦਾ ਸਤਸੰਗ ਲੱਗਾ ਕਰਨ। ਸਿਮਰਨ ਦੀ ਦਾਤ ਦਾਤਾ ਜੀ ਨੇ ਬਖਸ਼ ਦਿੱਤੀ। ਅੰਮ੍ਰਿਤ ਵੇਲੇ ਜਾਗੇ, ਬਸਤਰ ਚਾ ਕੇ ਗੁਰੂ ਜੀ ਨਾਲ ਵਹੀਂ 'ਤੇ ਜਾਵੇ, ਆਪ ਇਸ਼ਨਾਨ ਕਰਕੇ ਦੂਰ ਸਾਰੇ ਜਾ ਬਹੇ ਅਤੇ ਸਾਈਂ ਦੇ ਨਾਮ ਦਾ ਅਭਿਆਸ ਕਰੇ, ਆਨੰਦ ਸਰੂਪ ਦੇ ਧਿਆਨ ਵਿੱਚ ਅਤੇ ਦਿਨ ਸੰਤ ਸੇਵਾ ਵਿੱਚ ਬਿਤਾਵੇ। ਭਗੀਰਥ ਹੁਣ ਸੁਖੀ ਹੋ ਗਿਆ, ਮਨ ਵਿੱਚੋਂ ਪਹਿਲਾਂ ਵਿਕਾਰਾਂ ਦਾ ਕਬਜ਼ਾ ਛੁੱਟਾ। ਵਿਕਾਰ ਸਾਨੂੰ ਸੰਸਾਰ ਨਾਲ ਬੰਨਦੇ ਹਨ। ਵਿਕਾਰ ਹਨ ਮਨ ਦੀ ਇੱਕ ਗਤੀ, ਮਨ ਦੇ ਪਦਾਰਥਾਂ ਵੱਲ ਖਿੱਚ ਖਾ ਕੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਅਤੇ ਪ੍ਰਾਪਤ ਕਰਕੇ ਭੋਗਣ ਦੀ। ਭੋਗਣ ਨਾਲ ਭੋਗ ਸਮੇਂ ਰਸ ਪ੍ਰਾਪਤ ਹੁੰਦਾ ਹੈ, ਪਰ ਸਰੀਰ ਦਾ ਬਲ ਖਰਚ ਹੋ ਕੇ, ਮਨ ਦੀ ਸ਼ਕਤੀ ਖਰਚ ਹੋ ਕੇ ਮਗਰੋਂ ਨਿਤਾਣਪੁਣਾ ਆਉਂਦਾ ਹੈ ਅਤੇ ਬਹੁਤ ਭੋਗਾਂ ਮਗਰੋਂ ਰੋਗ ਉਪਜਦੇ ਹਨ। ਭੋਗਾਂ ਦਾ ਰਸ ਹੈ ਹੀ ਆਪੇ ਦੇ ਖਰਚ ਹੋਣ ਦੀ ਕਿਰਿਆ ਦਾ ਫਲ। ਜਿਵੇਂ ਆਤਿਸ਼ਬਾਜ਼ੀ ਦਾ ਚਮਤਕਾਰ ਆਪਣੀ ਲਬਾਏਮਾਨਤਾ ਵਿਖਾਉਣ ਅਤੇ ਚਮਤਕਾਰ ਮਾਰਨ ਵਿੱਚ ਆਪਣੇ ਆਪ ਨੂੰ ਖਰਚ ਕਰਦਾ ਹੈ, ਕੁਝ ਉਸੇ ਤਰ੍ਹਾਂ ਦਾ ਭੋਗ ਰਸ ਵਿੱਚ ਆਪ ਖਰਚ ਹੁੰਦਾ ਹੈ ਅਤੇ ਮਨ ਜੋ ਆਪਣੇ ਵਿੱਚ ਬਾਹਰਲੇ ਅਕਸ ਲੈਂਦਾ ਹੈ, ਭੋਗ ਵੇਲੇ ਡੂੰਘੇ ਅਕਸ ਲੈਂਦਾ ਹੈ। ਉਹ ਅਕਸ ਉਸ ਦੇ ਅੰਦਰ ਬਹਿ ਕੇ ਛਾਈਆਂ ਪਾ ਕੇ ਉਸ 'ਤੇ ਮਾਨੋ ਮੈਲ ਲਾਉਂਦੇ ਹਨ। ਇਸ ਤਰ੍ਹਾਂ ਮਨ ਮੈਲਾ ਜਿਹਾ ਹੋ ਜਾਂਦਾ ਹੈ ਅਤੇ ਉਸ ਵਿੱਚ ਭੋਗਾਂ ਦੇ ਅਕਸਾਂ ਦੀਆਂ ਝਰੀਟਾਂ ਦੀ ਧੁੰਦ ਛਾਈ ਰਹਿੰਦੀ ਹੈ। ਉਸ ਧੁੰਦ ਵਿੱਚ ਨਿੱਤ ਦੇ ਭੋਗ ਅਭਿਆਸ ਕਰਕੇ ਭੋਗਾਂ ਦੀ ਰੁਚੀ ਇੰਨੀ ਵੱਧ ਜਾਂਦੀ ਹੈ ਕਿ ਫਿਰ ਬਿਰਤੀ ਬਾਹਰ ਮੁੱਖ ਹੀ ਹੋ ਹੀ ਰਹਿੰਦੀ ਹੈ। ਇਹ ਅਵਸਥਾ ਹੈ ਜਿਸ ਨੂੰ ਕਹੀਦਾ ਹੈ ਕਿ ਮਨ ਵਿਕਾਰਾਂ ਦੇ ਕਬਜ਼ੇ ਵਿੱਚ ਹੈ। ਮਨ ਤੋਂ ਇਹ ਕਬਜ਼ਾ ਤਾਂ ਉੱਠਦਾ ਹੈ ਜੇ ਕੋਈ ਉਪਰਾਲਾ ਕੀਤਾ ਜਾਏ। ਸੋ ਸਭ ਤੋਂ ਪਹਿਲਾਂ ਹੈ ਸੇਵਾ, ਫਿਰ ਗੁਰਬਾਣੀ ਦਾ ਅਭਿਆਸ, ਪਾਠ ਵਿਚਾਰ ਅਤੇ ਕੀਰਤਨ, ਫਿਰ ਨਾਮ ਸਿਮਰਨ, ਆਨੰਦ ਸਰੂਪ ਪਰਮੇਸ਼ਰ ਦੇ ਨਾਮ ਦਾ ਸਿਮਰਨ, ਫਿਰ ਸਾਈਂ ਨਾਲ ਮਿਲਾਪ ਹੁੰਦਾ ਹੈ। ਸੇਵਾ ਸਰੀਰ ਦਾ ਰੋਂ ਆਪਣੱਤ ਦੀ ਸੇਵਾ ਤੋਂ ਉੱਠ ਕੇ ਗੁਰਮੁਖਾਂ ਦੀ ਸੇਵਾ ਵੱਲ ਪੈਣ ਕਰਕੇ ਮਨ ਦਾ ਆਪਾ ਲੋਚਨ ਦਾ ਥਰ ਟੁੱਟਦਾ ਹੈ। ਗੁਰਬਾਣੀ ਮਨ ਨੂੰ ਵਿਚਾਰ ਦਿੰਦੀ ਹੈ, ਮਨ ਵਿਚਾਰ ਦੇ ਕੰਢੇ 'ਤੇ ਤੋਲ ਤੋਲ ਕੇ ਲਾਹੇ ਦੇ ਤੋਟੇ ਦੇ ਪਦਾਰਥਾਂ ਦੀ ਸਿਆਣ ਵਿੱਚ ਆਉਂਦਾ ਹੈ। ਦੂਸਰੇ ਬਾਣੀ ਦਾ ਅਸਰ ਮਨ ਨੂੰ ਇੱਕ ਪਾਸੇ ਲਾਉਣ ਦਾ ਹੁੰਦਾ ਹੈ। ਬੇਥਵੇ ਖਿੰਡਾਓ ਤੋਂ ਮਨ ਇੱਕ ਪਾਸੇ ਵੱਲ ਰੁੱਖ ਪਕੜਦਾ ਹੈ। ਤੀਸਰੇ, ਇਹ ਬਾਣੀ ਸਤਿਗੁਰੂ ਦੇ ਹਿਰਦੇ ਤੋਂ ਆਈ ਹੈ ਅਤੇ ਉੱਥੇ ਤੁਰੋਂ ਆਈ ਸੀ, ਸੋ ਬੇਮਲੂਮ ਪਾਠਕ ਦੇ ਮਨ ਦਾ ਰੁੱਖ ਉੱਧਰ ਨੂੰ ਜਾਂਦਾ ਹੈ। ਗੁਰੂ ਵਾਕ ਹੈ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਫਿਰ ਬਾਣੀ ਨਾਮ ਦੀ ਕੀਮਤ ਦੱਸਦੀ ਹੈ, ਨਾਮ ਵੱਲ ਪ੍ਰੇਰਦੀ ਹੈ, ਨਾਮ ਵਿੱਚ ਲਾਉਂਦੀ ਹੈ, ਨਾਮ ਨਾਲ ਹੁੰਦਾ ਹੈ ਨਾਮੀ ਵੱਲ ਰੁੱਖ। ਹਾਂ, ਨਾਮ ਨਾਲ ਪਿਆਰ ਪੈਦਾ ਹੁੰਦਾ ਹੈ ਉਸ ਨਾਲ ਕਿ ਜਿਸ ਦਾ ਨਾਮ ਜਪਦੇ ਹਾਂ। ਨਾਮ ਪਿਆਰੇ ਦਾ ਨਾਮ ਹੈ, ਨਾਮ ਜਪ ਨਾਲ ਪਿਆਰਾ ਯਾਦ ਵਿੱਚ ਵਸਦਾ ਹੈ, ਯਾਦ ਵਿੱਚ ਵਸਾਉਣੇ ਨੂੰ ਸਿਮਰਨ ਕਹੀਦਾ ਹੈ। ਸਿਮਰਨ ਅਰਥਾਤ ਯਾਦ ਪਿਆਰੇ ਦਾ ਪ੍ਰੇਮ ਹੈ, ਪ੍ਰੇਮ ਮੇਲਣਹਾਰ ਹੈ ਜੀਵ ਨੂੰ ਈਸ਼ਵਰ ਨਾਲ, ਪ੍ਰੇਮੀ ਨੂੰ ਪਿਆਰੇ ਨਾਲ, ਆਨੰਦ ਸਰੂਪ ਵਾਹਿਗੁਰੂ ਨਾਲ। ਸੋ ਇਹ ਪ੍ਰੇਮ ਮਾਰਗ ਜੋ ਗੁਰੂ ਬਾਬੇ ਨੇ ਟੋਰਿਆ ਭਗੀਰਥ ਨੂੰ ਮਿਲਿਆ। ਉਸਨੇ ਸਤਿਗੁਰੂ ਜੀ ਦੇ ਸ਼ਬਦ ਪੜ੍ਹੇ ਅਤੇ ਗਾਵੇ, ਤਦ ਮਨ ਨੇ ਵਾਹਿਗੁਰੂ ਪ੍ਰੇਮ ਵੱਲ ਰੁੱਖ ਕੀਤਾ। ਸ਼ਕਤੀਆਂ ਤੋਂ ਅਤੇ ਸ਼ਕਤੀਆਂ ਦੀਆਂ ਸਾਕਾਰ ਮੂਰਤਾਂ ਤੋਂ ਮਨ ਉੱਚਾ ਉੱਠ ਕੇ ਸਕਤੇ ਵੱਲ ਅਰਥਾਤ ਰੱਬ ਵੱਲ ਗਿਆ ਅਤੇ ਉਸ ਦੇ ਅੰਦਰ ਯਾਦ ਆਈ। ਯਾਦ ਨੇ ਪਿਆਰ ਦਾ ਰੁੱਖ ਫੜ ਲਿਆ। ਹੁਣ ਅੰਦਰ ਨਿਰਮਲ ਹੋ ਕੇ ਸਾਈਂ ਵਿੱਚ ਜੁੜਨ ਲੱਗ ਪਿਆ। ਮੈਲ ਘੱਟ ਗਈ ਹੈ ਅਰਥਾਤ ਵਿਕਾਰਾਂ ਵੱਲ ਮਨ ਦਾ ਧੌਣਾ ਘੱਟ ਕੇ ਮਨ ਆਪੇ ਵਿੱਚ ਖਲੋਂਦਾ ਹੈ। ਜਿਸ ਦੀ ਯਾਦ ਕਰ ਰਿਹਾ ਹੈ ਉਸੇ ਦੇ ਖਿਆਲ ਵਿੱਚ, ਉਸ ਦੀ ਹੋਂਦ ਦੇ ਖਿਆਲ ਵਿੱਚ ਖੜੋਂਦਾ ਹੈ। ਇਉਂ ਜਾਪਦਾ ਹੈ ਕਿ ਬਾਹਰੋਂ ਤੁੱਟ ਕੇ ਅੰਦਰੇ ਉੱਪਰ ਵਾਰ ਨੂੰ ਰੁੱਖ ਪਕੜ ਕੇ ਮਨ ਟਿਕਦਾ ਹੈ। ਇੱਕ ਸਵਸਥ ਵਿਵਸਥਾ ਅੰਦਰ ਬਣੀ ਜਾਂਦੀ ਹੈ ਜਿਸ ਵਿੱਚ ਉਚਿਆਨ ਦੀ ਪ੍ਰਤੀਤੀ ਅਤੇ ਟਿਕਾਓ ਅਤੇ ਨਿਰਮਲਤਾ ਪ੍ਰਕਾਸ਼ ਦੀ ਹੈ। ਅਸਲ ਵਿੱਚ ਇਹ ਆਪਾ ਨਿਰਮਲ ਹੋਣ ਅਤੇ ਉਸ ਵਿੱਚੋਂ ਸਾਰੇ ਵਿਆਪਕ ਪਰਮੇਸ਼ਰ ਜੀ ਦੇ ਮੇਲ ਦੀ ਕੋਈ ਰਮਜ਼ ਵਾਲੀ ਹਾਲਤ ਹੁੰਦੀ ਹੈ। ਐਂ ਭਗੀਰਥ ਜੀ ਸੇਵਾ ਕਰ ਰਹੇ ਹਨ ਗੁਰੂ ਬਾਬੇ ਕਲਿਆਣ ਸਰੂਪ ਦੀ ਅਤੇ ਬਾਣੀ ਪੜ੍ਹ ਰਹੇ ਹਨ ਗੁਰੂ ਕੀ, ਨਾਮ ਸਿਮਰ ਰਹੇ ਹਨ ਵਾਹਿਗੁਰੂ ਜੀ ਦਾ ਅਤੇ ਝਲਕੇ ਮਾਣ ਰਹੇ ਹਨ। ਅੰਦਰ ਸਵਸਥ ਅਵਸਥਾ ਦੇ ਨਰੋਲ ਨਿਰਮਲ ਅਰੋਗ ਦਸ਼ਾ ਦੇ ਜੋ ਆਪੇ ਵਿੱਚ ਆਪੇ ਦੇ ਟਿਕਣ ਤੋਂ ਪਰਮ ਆਪੇ ਦੇ ਮੇਲ ਹੋਣ ਨਾਲ ਮਿਲਦੀ ਹੈ। ਗੁਰੂ ਸੱਚਾ ਪਾਤਸ਼ਾਹ ਆਪਣੀ ਸਰੀਰਕ ਅਵਸਥਾ ਕਰਕੇ ਪਰ ਜਵਾਨੀ ਵਿੱਚ ਹੈ, ਸੋਹਣਾ ਸੋਹਣਾ ਜੋਬਨ ਹੁਲਾਰਿਆਂ ਵਿੱਚ ਹੈ, ਪਰ ਹੁਲਾਰੇ ਮਨ ਦੇ ਬਾਹਰ ਨੂੰ ਗਤੀ ਲੈਣ ਦੀ ਕਿਸਮ ਦੇ ਨਹੀਂ, ਆਪੇ ਵਿੱਚ ਰਹਿ ਕੇ ਆਪੇ ਦੇ ਸਰੂਪ ਦੇ ਹਨ। ਆਤਮ ਪ੍ਰਭਾਵ ਉਹਨਾਂ ਤੋਂ ਬਾਹਰ ਨੂੰ ਆਪੇ ਡੁੱਲ ਡੁੱਲ ਪੈਂਦਾ ਹੈ, ਜਿਵੇਂ ਫੁੱਲ ਦੀ ਖੁਸ਼ਬੋ ਉਸ ਦੇ ਆਪੇ ਵਿੱਚੋਂ ਬਾਹਰ ਨੂੰ ਉਮਲਦੀ ਹੈ। ਮੋਦੀ ਖਾਨੇ ਦਾ ਕੰਮ ਹੈ ਸਿਪਾਹ ਨੂੰ ਰਸਦ ਦੇਣੀ ਹੈ ਅਤੇ ਨਵਾਬ ਦੇ ਘਰ ਵੀ ਅੰਨ ਦਾਣਾ ਜਾਣਾ ਹੈ। ਇਹ ਰਜੇਵਾਂ ਹੈ ਅਤੇ ਇਹ ਪ੍ਰਵਿਰਤੀ ਹੈ। ਇਹ ਪ੍ਰਵਿਰਤੀ ਵਿੱਚ ਦੂਜੀ ਪ੍ਰਵਿਰਤੀ ਹੋਰ ਹੈ ਜੋ ਅੰਤਰਮੁਖਤਾ ਦੀ ਸਹਾਇਤਾ ਵਾਲੀ ਹੈ। ਸਾਧੂ ਸੰਤ ਲੋੜਵੰਦ ਆਉਂਦੇ ਹਨ, ਉਹਨਾਂ ਨੂੰ ਵੀ ਰਸਦ ਦੇਣੀ ਹੁੰਦੀ ਹੈ, ਪਰ ਇਹ ਅਰਸ਼ੀ ਮੋਦੀ ਦੇ ਆਪਣੇ ਨਾਂ ਪੈਂਦੀ ਹੈ। ਹਾਂ, ਆਉਂਦੇ ਹਨ ਜਗਿਆਸੂ ਅਤੇ ਨਾਲ ਮੰਗਦੇ ਹਨ ਸਤਸੰਗ, ਮੰਗਦੇ ਹਨ ਦੁੱਖ ਨਿਵਿਰਤੀ, ਮੰਗਦੇ ਹਨ ਸੁੱਖ, ਅਤੇ ਗੁਰੂ ਬਾਬਾ ਦਿੰਦਾ ਹੈ ਖਿੜੇ ਮੱਥੇ। ਪਰ ਇਹ ਸਭ ਕੁਛ ਆਪੇ ਵਿੱਚੋਂ ਦਿੰਦਾ ਹੈ ਅਤੇ ਆਪਣੇ ਕੋਲੋਂ ਦਿੰਦਾ ਹੈ। ਸੋ ਦਿਨੇ ਰਜੇਵਾਂ ਹੈ, ਪਰ ਰਜੇਵੇਂ ਵਿੱਚ ਇੱਕ ਸੋਹਣਾ ਰਜੇਵਾਂ ਦਾਨ ਦੇਣ ਦਾ ਜਾਰੀ ਰਹਿੰਦਾ ਹੈ। ਕੰਮੋਂ ਵਿਹਲੇ ਹੁੰਦੇ ਹੀ ਸਤਸੰਗ ਲੱਗ ਜਾਂਦਾ ਹੈ, ਕੀਰਤਨ ਹੁੰਦਾ ਹੈ, ਪ੍ਰੇਮੀ ਦੂਰੋਂ ਦੂਰੋਂ ਆ ਜਾਂਦੇ ਹਨ, ਫਿਰ ਰਹਿਣ ਬਸੇਰੇ ਤ੍ਰੈਪਹਿਰੇ ਵੱਜੇ ਆਪ ਜਾਗਦੇ ਅਤੇ ਸਾਈਂ ਨਾਲ ਜੁੜ ਬੈਠਦੇ ਹਨ। ਐਂ ਪ੍ਰਵਿਰਤੀ ਦੀ ਟੁਰ ਰਹੀ ਹੈ ਨਿਰਵਿਰਤੀ ਰੂਪ ਪ੍ਰਵਿਰਤੀ, ਸਤਸੰਗ ਵੀ ਜਾਰੀ ਹੈ ਅਤੇ ਨਿਰੋਲ ਨਿਰਵਿਰਤੀ ਦਾ ਅੰਤਰਮੁੱਖ ਪ੍ਰਭਾਵ ਵੀ ਜਾਰੀ ਹੈ। ਇਹ ਸਾਰਾ ਕੁਝ ਸਾਡੇ ਲਈ ਪੂਰਨੇ ਹਨ। ਦਿਨੇ ਕਾਰ ਕਰੀਏ ਪਰ ਅੰਦਰੋਂ ਗਾਫਲ ਨਾ ਹੋਈਏ, ਕਾਰ ਕਰੀਏ, ਉਪਕਾਰ ਵੀ ਕਰੀਏ, ਉਪਕਾਰ ਨਿਸ਼ਕਾਮ ਸੇਵਾ ਵਾਲਾ, ਰਾਤ ਗਾਫਲ ਨਾ ਸਮੀਏ, ਸਾਈਂ ਦੀ ਯਾਦ ਵਿੱਚ ਪ੍ਰੋਤੇ ਸਮੀਏ ਅਤੇ ਅੰਮ੍ਰਿਤ ਵੇਲੇ ਨਰੋਲ ਸਾਈਂ ਦੇ ਪ੍ਰੇਮ ਵਿੱਚ ਲੱਗ ਪਈਏ। ਗੁਰੂ ਬਾਬਾ ਸਾਡੇ ਲਈ ਪੂਰਨੇ ਵਾਹ ਰਿਹਾ ਹੈ ਅਤੇ ਆਪ ਹੈ ਆਪਣੇ ਸਰੂਪ ਵਿੱਚ ਸਾਈਂ ਰੂਪ, ਸਦਾ ਅਹਿਲ, ਅਟਲ, ਅਡੋਲ, ਫਿਰ ਸਾਰੇ ਪਸਾਰੇ ਦਾ ਗੁਰੂ ਤਾਰਨਹਾਰ, ਮਹਾਨ ਉਪਕਾਰੀ ਕਿਰਿਆ ਵਿੱਚ ਲੱਗ ਰਿਹਾ ਹੈ ਅਵਧੂਤ ਰੂਪ। ਫਿਰ ਰਸਾਲ ਸਤਸੰਗ ਦਾ ਪ੍ਰਵਾਹ ਜਾਰੀ ਹੈ ਅਤੇ ਹੋਰਨਾਂ ਪ੍ਰੇਮੀਆਂ ਦੇ ਨਾਲ ਭਗੀਰਥ ਪਾਸ ਰਹਿੰਦਾ ਇੱਕ ਵਣਗੀ ਦਾ ਸਿੱਖ ਤਿਆਰ ਹੋ ਗਿਆ। ਇੰਨੀ ਦਿਨੀ ਇੱਕ ਖੱਤਰੀ ਜੋ ਗਰੀਬ ਨਿਰਤਨ ਅਤੇ ਖਰਾ ਆਜਿਜ਼ ਸੀ, ਜਿਸ ਦੇ ਘਰ ਇੱਕ ਬੇਟੀ ਵਿਆਹੁਣ ਯੋਗ ਸੀ ਅਤੇ ਉਸ ਪਾਸ ਕੁਛ ਨਹੀਂ ਸੀ। ਸੀ ਖੱਤਰੀ ਨੱਕ ਨਮੂਜ ਵਾਲਾ ਅਤੇ ਕਾਕੀ ਮੰਗੀ ਹੋਈ ਸੀ। ਵਿਆਹ ਨੇੜੇ ਸੀ ਅਤੇ ਮੁਸ਼ਕਲ ਸੀ ਬੜੀ। ਨਾ ਵਿਆਹ ਜੋਗਾ ਧਨ ਸੀ, ਨਾ ਕੁੜਮਾਈ ਛੁੱਟੀ ਅਤੇ ਧੀ ਦੇ ਫੇਰ ਕਿਤੇ ਚੰਗੇ ਥਾਂ ਮੰਗੀਵਣ ਦੀ ਆਸ ਸੀ। ਉਹ ਗੁਰੂ ਬਾਬੇ ਦਾ ਕਦਰਦਾਨ ਅਤੇ ਪਿਆਰ ਕਰਨ ਵਾਲਾ ਸੀ। ਅਤਿ ਕਠਿਨਾਈ ਵਿੱਚ ਉਸ ਨੇ ਆ ਕੇ ਗੁਰੂ ਸਾਹਿਬ ਅੱਗੇ ਆਪਣੀ ਮੁਸ਼ਕਲ ਆਖੀ। ਉਹ ਅਰਜ਼ ਗੁਜ਼ਾਰਨ ਲੱਗਾ ਕਿ ਪਾਤਸ਼ਾਹ, ਕਾਕੀ ਦਾ ਕਾਜ ਸੰਬੰਧੀਆਂ ਜੋੜ ਕੱਤਿਆ ਹੈ ਅਤੇ ਕਾਜ ਉੱਤੇ ਲੱਗਣੇ ਹਨ ਰੁਪਈਏ, ਅਤੇ ਮੇਰੇ ਪਾਸ ਹੈ ਰੁਪਈਆਂ ਦੀ ਅਣਹੋਂਦ, ਸੋ ਤੇਰੇ ਦਰ ਹੀ ਅਰਜ਼ ਹੈ, ਮੇਰ ਹੋ ਜਾਏ ਤਾਂ ਕਾਕੀ ਦਾ ਡੋਲਾ ਉਠਾ ਦਿਆਂ। ਮੋਦੀ ਖਾਨੇ ਵਾਲੇ ਉਪਕਾਰੀ ਸਤਿਗੁਰ ਨੇ ਤੱਕਿਆ, ਹਾਂ ਨਜ਼ਰ ਦੇ ਨਿਸ਼ਾਨੇ ਹੇਠ ਆ ਗਿਆ ਭਗੀਰਥ। ਬੋਲੇ, ਭਗੀਰਥ ਪੁਰਖਾ, ਲਿਖ ਵਿਆਹ ਦੀ ਸੋਜ ਅਤੇ ਇਹ ਆਖੇ ਜੋ ਕੁਝ ਲਿਖੋ ਗੀਜੇ ਵਿੱਚ ਪਾਓ ਅਤੇ ਵਾਸਲੀ ਵਿੱਚ ਪਾ ਲਓ ਰੁਪਈਏ, ਟੁਰ ਪਓ ਲਾਹੌਰ ਨੂੰ ਅਤੇ ਸਭ ਕੁਝ ਖਰੀਦ ਕੇ ਮੁੜ ਆਓ, ਪਰ ਲਾਹੌਰ ਇੱਕ ਰਾਤ ਤੋਂ ਵਧੀਕ ਨਹੀਂ ਰਹਿਣਾ। ਸਿਰ ਧਰ ਕੇ ਹੁਕਮ ਜੇਬ ਪਾ ਕੇ ਕਾਗਜ਼ ਅਤੇ ਵਾਸਲੀ ਪਾ ਕੇ ਰੁਪਈਏ ਸਿਮਰਨ ਵਿੱਚ ਰੱਤਾ ਭਗੀਰਥ ਤੁਰ ਪਿਆ ਲਾਹੌਰ ਨੂੰ। ਦੋ ਰਾਤਾਂ ਰਾਹ ਵਿੱਚ ਰਹਿ ਕੇ ਪਹੁੰਚ ਗਿਆ ਲਾਹੌਰ ਅਤੇ ਸਾਈਂ ਦੀ ਅਗਵਾਨੀ ਵਿੱਚ ਇੱਕ ਧਨੀ ਵਪਾਰੀ ਦੇ ਅੱਪੜ ਪਿਆ। ਵਿਵਾਹ ਦੀ ਸੋਚ ਦਾ ਕਾਗਜ਼ ਉਸ ਦੇ ਅੱਗੇ ਧਰ ਕੇ ਬੋਲਿਆ, ਸੱਜਣਾ ਇਹ ਸਾਰਾ ਸਮਾਨ ਖਰੀਦ ਦੇ। ਮਾਲ ਖਰੀਦ ਦੇ ਚੰਗਾ, ਪਦਾਰਥ ਲੱਗੇ ਘੱਟ ਤੋਂ ਘੱਟ ਅਤੇ ਮੁੱਲ ਹੋਵੇ ਇੱਕੋ। ਸੱਚਾ ਸੱਚਾ ਵਿਹਾਰ ਕਰ, ਤੂੰ ਵੀ ਸੁਖੀ ਅਤੇ ਮੈਂ ਵੀ ਸੁਖੀ। ਵਪਾਰੀ ਜਿਸ ਦਾ ਨਾਂ ਸੀ ਮਨ ਸੁਖ ਕਹਿਣ ਲੱਗਾ, ਜਿਵੇਂ ਕਹਿੰਦੇ ਹੋ ਜਾਏਗਾ, ਤੁਸੀਂ ਕਰੋ ਡੇਰਾ, ਹੁਣ ਹੈ ਸੰਝਾ ਆ ਰਹੀ, ਰਾਤ ਟਿਕੋ, ਸਾਰਾ ਸਮਾਨ ਇੱਕ ਦੋ ਦਿਨਾਂ ਵਿੱਚ ਚੰਗੇ ਤੋਂ ਚੰਗਾ ਮਿਲ ਜਾਏਗਾ ਅਤੇ ਤਿਆਰ ਹੋਣ ਵਾਲਾ ਤਿਆਰ ਹੋ ਜਾਏਗਾ। ਭਗੀਰਥ, ਸੱਜਣਾ ਮੈਂ ਇੱਕ ਰਾਤ ਤੋਂ ਵਧੀਕ ਇੱਥੇ ਰਹਿ ਨਹੀਂ ਸਕਦਾ। ਮਨ ਸੁਖ ਸੋਚ ਸੋਚ ਕੇ, ਕਿਉਂ ਉਪਰਾਂਤ ਨਾ ਕਰੋ, ਇਹ ਆਪਣਾ ਘਰ ਸਮਝੋ, ਜਿਹੜੇ ਦੋ ਤ੍ਰੈ ਦਿਨ ਲੱਗਣੇ ਤੁਹਾਨੂੰ ਕੋਈ ਖੇਚਲ ਨਹੀਂ ਹੋਣ ਲੱਗੀ, ਆਪਣੇ ਘਰ ਵਾਂਗੂ ਹੀ ਸੁਖੀ ਰਹਿਸੋ। ਭਗੀਰਥ, ਇਸ ਗੱਲ ਦੀ ਵਿਚਾਰ ਤਾਂ ਕੋਈ ਨਹੀਂ, ਪਰ ਮੈਂ ਇੱਥੇ ਰਹਿ ਹੀ ਇੱਕ ਰਾਤ ਸਕਦਾ ਹਾਂ। ਮਨ ਸੁਖ ਐਂ ਕਰੋ ਕਿ ਇੱਥੇ ਇੱਕ ਰਾਤ ਵਧੇਰੇ ਰਹਿ ਲਓ, ਮੈਂ ਕੰਮ ਛੇਤੀ ਕਰਵਾ ਲੈ ਸਾਂ, ਅਤੇ ਰਸਤੇ ਵਿੱਚੋਂ ਸਮਾਂ ਕੱਢ ਲਵਿਓ, ਜੇ ਤੁਸੀਂ ਤੁਰਦੇ ਨਾ ਜਾਣਾ, ਯੱਕੇ ਜਾਂਦੇ ਹਨ ਤ੍ਰਿਖੇ ਮੁਲਤਾਨੀ ਘੋੜੀਆਂ ਵਾਲੇ, ਨਾਲੇ ਸੌਜ ਲੱਦ ਦਿਆਂਗੇ, ਨਾਲੇ ਤੁਸੀਂ ਬਹਿ ਜਾਣਾ, ਰਸਤੇ ਵਿੱਚ ਉਹਨਾਂ ਦੇ ਟਿਕਾਣੇ ਹਨ, ਘੋੜੀ ਵਟਾ ਵੀ ਲੈਂਦੇ ਹਨ, ਇਉਂ ਦਿਹਾੜੀ 40-50 ਕੋ ਲੰਘ ਜਾਂਦੇ ਹਨ। ਭਗੀਰਥ, ਪਰ ਸੱਜਣਾ ਮੈਨੂੰ ਲਾਹੌਰ ਵਿੱਚ ਇੱਕੋ ਰਾਤ ਰਹਿਣ ਦਾ ਹੁਕਮ ਹੈ। ਮਨ ਸਿੱਖ, ਹੈਂ ਕਿਉਂ, ਕੀ ਤੁਸੀਂ ਲੋਧੀ ਦੇ ਨੌਕਰ ਹੋ ਤਾਂ ਉਸਦਾ ਹੁਕਮ ਹੈ? ਪਰ ਕਿਉਂ? ਮੈਂ ਇਸ ਕਰਕੇ ਆਖਦਾ ਹਾਂ ਕਿ ਚੂੜਾ ਜਿਹੋ ਜਿਹਾ ਤੁਸਾਂ ਕਿਹਾ ਹੈ ਉਸ 'ਤੇ ਚਿਰ ਲੱਗਣਾ ਹੈ, ਹੋਰ ਵੀ ਅਕਸਰ ਕੋਈ ਸ਼ੈ ਤਿਆਰ ਮਿਲਦੀ ਹੈ, ਕੋਈ ਕਰਵਾਉਣੀ ਪੈਂਦੀ ਹੈ। ਭਗੀਰਥ, ਜੇ ਲੋਧੀ ਦਾ ਹੁਕਮ ਹੁੰਦਾ ਤਾਂ ਉਸ ਦੇ ਨੌਕਰ ਨੂੰ 100 ਬਹਾਨਾ ਬਣ ਸਕਦਾ ਸੀ। ਮੇਰਾ ਹਾਕਮ ਵਡੇਰਾ ਹੈ ਅਤੇ ਹੁਕਮ ਦੂਲੀ ਵਿੱਚ ਮੇਰਾ ਜਨਮ ਬਾਅਦ ਜਾਂਦਾ ਹੈ। ਮਨਸੁਖ ਹੈਰਾਨ ਹੋ ਕੇ, ਦੌਲਤ ਖਾਂ ਲੋਧੀ ਤੋਂ ਵੱਡਾ ਤਾਂ ਦਿੱਲੀ ਦੇ ਤਖ਼ਤ ਵਾਲਾ ਹੈ, ਤੁਸੀਂ ਸੁਲਤਾਨਪੁਰੋਂ ਆਏ ਹੋ, ਫਿਰ ਉਸ ਦੀ ਹੁਕਮ ਦੂਲੀ ਨਾਲ ਦੁੱਖ ਤਾਂ ਹੋ ਸਕਦਾ ਹੈ, ਪਰ ਜਨਮ ਬਿਰਥਾ ਕਿਵੇਂ? ਭਗੀਰਥ, ਮੇਰਾ ਹਾਕਮ ਦਿੱਲੀ ਵਾਲੇ ਤੋਂ ਵੀ ਵੱਡਾ ਹੈ ਅਤੇ ਜਨਮ ਬਿਰਥਾ ਇਸ ਕਰਕੇ ਕਿ ਮੇਰਾ ਜਨਮ ਸਵਰਿਆ ਹੀ ਉਸ ਦੀ ਆਗਿਆ ਮੰਨ ਕੇ ਹੈ। ਜੋ ਸੁੱਖ ਮੈਂ ਆਗਿਆ ਮੰਨ ਕੇ ਪਾਇਆ ਹੈ, ਜਨਮ ਦੇ ਤਪ ਹੱਠ ਨਾਲ ਨਹੀਂ ਸੀ ਪਾਇਆ, ਮੈਂ ਆਪਣੱਤ ਦੀ ਪਕੜ ਛੱਡੀ ਹੈ ਅਤੇ ਗੁਰਮਤ ਨਾਲ ਸੁਖੀ ਹੋਇਆ ਹਾਂ। ਮੈਨੂੰ ਮੇਰੇ ਗੁਰੂ ਦਾ ਹੁਕਮ ਇੱਕੋ ਰਾਤ ਦਾ ਹੈ, ਹੁਕਮ ਮੋੜਨਾ ਜਨਮ ਖੋਣਾ ਹੈ। ਸੁਖ, ਗੁਰਮਤ, ਕੱਲੂ ਕਾਲ ਵਿੱਚ ਕੌਣ ਗੁਰਮਤ ਦੇਣ ਵਾਲਾ ਉਪਜਿਆ ਹੈ? ਥਾਂ ਟਿਕਾਣੇ ਸਭ ਭ੍ਰਿਸ਼ਟ ਹੋ ਰਹੇ ਹਨ, ਪਖੰਡੀ ਜਾਲ ਵਿਛਾ ਰਹੇ ਹਨ, ਥਾਂ ਥਾਂ ਜਾਲ ਤਣੇ ਹਨ। ਸੱਜਣ ਜੀ, ਲੱਗਦੇ ਤਾਂ ਸੁਚੇਤ ਹੋ, ਪਰ ਗੱਲਾਂ ਅਟਪਟੀਆਂ ਕਰ ਰਹੇ ਹੋ। ਭਗੀਰਥ, ਸੱਚ ਕਿਹਾ ਹੈ ਤੁਸਾਂ ਨੇ, ਜੱਗ ਵਰਤਾਰਾ ਐਸਾ ਹੀ ਹੈ। ਪਰ ਮਨ ਸੁਖ ਜੀ, ਮੇਰਾ ਸਾਹਿਬ ਪੂਰਾ ਹੈ, ਕੱਲ ਕਾਲ ਵਿੱਚ ਆਪ ਉਤਰਿਆ ਹੈ ਗੁਰ ਅਵਤਾਰ ਪੂਰਾ। ਮਨ ਸੁਖ ਸੱਜਣਾ, ਮੈਂ ਵੀ ਸ਼ੌਕ ਵਾਲਾ ਬੰਦਾ ਹਾਂ, ਮੈਂ ਟੋਲ ਕੀਤੀ ਹੈ, ਟੋਲ ਟਾਲ ਕੇ ਹਰ ਥਾਂ ਬਨਾਵਟਾਂ ਤੱਕੀਆਂ ਹਨ, ਹਾਰ ਕੇ ਬਹਿ ਗਿਆ ਹਾਂ, ਹੋਵੇਗਾ ਦਿਆਲ ਤਾਂ ਦਏਗਾ ਬੁਲਾ ਕੇ। ਸਿਰ ਫੇਰ ਕੇ, ਕੌਣ ਹੈ ਕਲਯੁੱਗ ਵਿੱਚ ਪੂਰਾ? ਭਗੀਰਥ, ਸੱਜਣ ਜੀ, ਜਿਸ ਦੀ ਗੱਲ ਮੈਂ ਕੀਤੀ ਹੈ, ਸੋ ਗੋਬਿੰਦ ਰੂਪ ਕੱਲ ਕਾਲ ਵਿੱਚ ਆਪ ਪ੍ਰਗਟਿਆ ਹੈ ਤੇ ਸਧਾਰਨ ਦਿਨ ਬਤੀਤ ਕਰ ਰਿਹਾ ਹੈ, ਪਰ ਹੈ ਜੋਤ ਨਿਰੰਜਣੀ, ਜੇ ਉਸ ਵਿੱਚ ਸ਼ਰਧਾ ਧਾਰ ਕੇ ਪਿਆਰ ਕਰੇ ਤਾਂ ਸੁਖੀ ਹੋ ਜਾਵੇ। ਮਨ ਸੁਖ, ਤੇ ਜੇ ਸ਼ਰਧਾ ਨਾ ਧਾਰਾਂ, ਪਰਤਾਵਾ ਲਵਾਂ, ਜੇ ਮੇਰੀ ਨਿਸ਼ਾ ਹੋਵੇ ਤਾਂ ਮੰਨਾਂ, ਇਉਂ ਵੀ ਉੱਥੇ ਹੋ ਸਕਦਾ ਹੈ, ਹੈ ਕੁਛ ਪੂਰੀ ਕਲਾ? ਭਗੀਰਥ, ਨਿਸ਼ੰਗ, ਜਿਵੇਂ ਜੀਵ ਵਿੱਚ ਧਾਰੋਗੇ ਪਾਓਗੇ। ਮਨ ਸੁਖ, ਤੁਸੀਂ ਸੱਚ ਆਖਦੇ ਹੋ, ਸੋ ਸੱਚ ਹੀ ਆਖਦੇ ਹੋ, ਪਰ ਦੁੱਧ ਨਾਲ ਜਲਿਆ ਸ਼ਾਹ ਫੂਕ ਫੂਕ ਪੀਣ ਵਾਲੀ ਗੱਲ ਹੈ। ਹਾਂ, ਮੈਂ ਪਤੀਜ ਜਾਸਾਂ, ਜੇ ਮੈਨੂੰ ਕੋਈ ਕਲਾ ਦਿਖਾ ਦਿੱਤੀ ਉਹਨੇ ਤਾਂ। ਭਗੀਰਥ, ਅਜ਼ਮਤ ਕਰਾਮਾਤ ਇਹ ਸ਼ੈ ਤੁੱਛ ਹੈ, ਉੱਥੇ ਮਨ ਦਾ ਸੁੱਖ ਜੋ ਉੱਥੇ ਹੈ ਹਜ਼ਾਰ ਕਰਾਮਾਤ ਹੈ, ਪਰ ਜੇ ਤੇਰੀ ਸ਼ਰਧਾ ਇਸੇ ਸ਼ਰਤ 'ਤੇ ਬੰਨਣੀ ਹੈ ਤਾਂ ਚਲੋ ਦੇਖੋ। ਮਨ ਸੁੱਖ, ਚੰਗੀ ਗੱਲ, ਹੁਣ ਇਉਂ ਕਰੀਏ ਕਿ ਭੋਜਨ ਪਾਓ ਅਤੇ ਸੌਂ ਜਾਓ। ਸਵੇਰੇ ਸਭ ਸਮੱਗਰੀ ਤਿਆਰ ਹੋ ਜਾ ਸੀ, ਚੂੜਾ ਮੇਰੇ ਪਾਸ ਇੱਕ ਬਣਿਆ ਪਿਆ ਵੀ ਹੈ, ਸੋ ਮੈਂ ਉਹੀ ਭੇਟਾ ਵਜੋਂ ਲੈ ਚੱਲ ਸਾਂ, ਇਉਂ ਕੱਲ੍ਹ ਹੀ ਟੁਰ ਪਵਾਂਗੇ। ਤੁਸਾਂ ਦੀ ਪ੍ਰਤੱਗਿਆ ਵੀ ਨਾ ਭੰਗ ਹੋ ਸੀ ਅਤੇ ਮੈਂ ਵੀ ਜੀਵਨ ਦਾ ਲਾਹਾ ਜੇ ਮੇਰੇ ਨਸੀਬਾਂ ਵਿੱਚ ਹੈ ਤਾਂ ਲੈ ਲਵਾਂਗਾ। ਭਗੀਰਥ, ਸੱਤ ਬਚਨ। ਜਦੋਂ ਤ੍ਰੈ ਪਹਿਰਾ ਵੱਜਾ, ਭਗੀਰਥ ਉੱਠ ਕੇ ਬਹਿ ਗਿਆ, ਉਸ ਦੇ ਮੁੱਖ ਤੋਂ ਸਾਈਂ ਨਾਮ ਨਿਕਲਿਆ ਅਤੇ ਫਿਰ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੇ ਨਿੱਤ ਨੇਮ ਮੂਜਬ ਵਾਹਿਗੁਰੂ ਨਾਮ ਵਿੱਚ ਸੁਰਤ ਜੋੜ ਕੇ ਲਿਵ ਵਿੱਚ ਹੋ ਗਿਆ। ਮਨਸੁਖ ਨੇ ਇਹ ਵੀ ਸਾਰਾ ਕੁਝ ਡਿੱਠਾ, ਰਾਤ ਦੀ ਬਾਤਚੀਤ ਵੀ ਸੁਣੀ, ਔਰ ਗੱਲਬਾਤ ਰੰਗ ਢੰਗ ਤੋਂ ਵੀ ਉਸ ਨੂੰ ਭਗੀਰਥ ਦੀ ਸਚਿਆਈ ਅਤੇ ਖਰੇਪਨ ਦਾ ਅਸਰ ਪਿਆ ਸੀ। ਉਸ ਦੇ ਦਿਲ ਨੂੰ ਹੁਣ ਅੰਦਰੋਂ ਚਾਹਨਾ ਹੋ ਆਈ ਅਤੇ ਤ੍ਰਿਖੀ ਚਾਹਨਾ ਹੋ ਆਈ ਕਿ ਸੁਲਤਾਨਪੁਰੇ ਚੱਲੇ। ਦਿਨ ਚੜ੍ਹਦੇ ਹੀ ਉਸਨੇ ਸਾਰਾ ਸਮਾਨ ਵਿਆਹ ਦਾ ਖਰੀਦ ਲਿਆ, ਚੂੜਾ ਘਰੋਂ ਆਪਣੇ ਅੰਦਰੋਂ ਲਿਆ ਕੇ ਦੁਕਾਨ ਮੁਨੀਬਾਂ 'ਤੇ ਸੱਟ ਕੇ ਭਗੀਰਥ ਦੇ ਨਾਲ ਲੋਢੇ ਪੈਰ ਟੁਰ ਪਿਆ ਅਤੇ ਰਾਤ ਪੈਂਦੇ ਸਾਰ ਦੋਏ ਨੇਸ਼ਟੇ ਆ ਪਹੁੰਚੇ। ਤ੍ਰਿਖੇ ਘੋੜੇ ਵਾਲੇ ਯੱਕੇ ਦੀ ਸਵਾਰੀ ਸੀ, ਪੈਂਡਾ ਛੇਤੀ ਮੁੱਕ ਗਿਆ, ਰਾਤ ਅੰਨ ਪਾਣੀ ਪਾ ਕੇ ਜਾਂ ਸੌਣ ਲੱਗੇ ਤਾਂ ਆਪੋ ਵਿੱਚ ਗੱਲਬਾਤ ਛਿੜ ਪਈ। ਮਨਸੁੱਖ ਦਾ ਸ਼ੌਂਕ ਵੱਧ ਰਿਹਾ ਸੀ ਅਤੇ ਉਹ ਭਗੀਰਥ ਦੀ ਸਿਰ ਬੀਤੀ ਵੇਰਵੇ ਨਾਲ ਪੁੱਛਦਾ ਅਤੇ ਸਮਝਦਾ ਸੀ। ਮਨਸੁੱਖ, ਮੈਂ ਸਾਰੀ ਵਿਥਿਆ ਸਮਝੀ ਹੈ, ਮੈਨੂੰ ਵੀ ਕਿਸੇ ਨੇ ਸ਼ਕਤੀ ਪੂਜਾ ਦੱਸੀ ਸੀ, ਮੈਂ ਤਾਂ ਨਹੀਂ ਸੀ ਮੰਨੀ ਕਿਉਂਕਿ ਮੈਨੂੰ ਮੂਰਤੀ ਪੂਜਾ ਦਿਲੋਂ ਨਹੀਂ ਸੀ ਪਾਉਂਦੀ ਅਤੇ ਪਰਮੇਸ਼ਰ ਤੋਂ ਛੁੱਟ ਕਿਸੇ ਹੋਰ ਦੀ ਅਰਾਧਨਾ ਵੱਲ ਮੇਰਾ ਰੁੱਖ ਨਹੀਂ ਸੀ। ਹੱਠ ਯੋਗ ਦੇ ਕਈ ਰੂਪ ਰੰਗ ਮੈਂ ਵੇਖੇ ਹਨ, ਉਹ ਤਾਂ ਕਰਨੇ ਚਾਹੀਏ ਜੇ ਗ੍ਰਿਸਤ ਵਿੱਚ ਨਾ ਰਹਿਣਾ ਹੋਵੇ। ਜੇ ਕਰੋ ਤਾਂ ਪ੍ਰਾਪਤੀ ਕੀ ਹੈ? ਜੋ ਕੰਨ ਪਾਟਿਆਂ ਜੋਗੀਆਂ ਨੂੰ ਹੈ, ਪੀਂਦੇ ਹਨ, ਮਸਤ ਹੁੰਦੇ ਹਨ, ਕ੍ਰੋਧ ਬਾਹੁਲਤਾ ਨਾਲ ਹੁੰਦਾ ਹੈ ਅਤੇ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਦੱਸਦੇ ਹਨ। ਇੱਕ ਬੜੇ ਜੋਗੀ ਨੇ ਜੋ ਚੰਗਾ ਆਦਮੀ ਸੀ ਦੱਸਿਆ ਸੀ ਕਿ ਜੋ ਆਤਮ ਨਿਗ੍ਰਹਿ ਲਈ ਯੋਗ ਸਾਧਨ ਕਰਦੇ ਹਨ ਸੋ ਵੀ ਇੰਦਰੀਆਂ ਨੂੰ ਸਿਥਲ ਕਰਦੇ ਹਨ, ਅਤੇ ਅਭਿਆਸ ਇਸੇ ਗੱਲ ਦਾ ਹੁੰਦਾ ਹੈ ਕਿ ਇੱਛਾ ਅਨੁਸਾਰ ਇੰਦਰੇ ਸਿਥਲ ਹੋ ਜਾਣ। ਪਰ ਰਾਜ ਯੋਗ ਹੋਰ ਸ਼ੈ ਹੈ, ਫਿਰ ਰਾਜ ਯੋਗ ਦੇ ਦਾਅਵੇਦਾਰ ਭੇਖੀ ਛੱਡ ਕੇ ਵੀ ਹੋਰਨਾਂ ਗੱਲਾਂ ਵਿੱਚ ਹੈਨ। ਅਸਲ ਗੱਲ ਇਹ ਹੈ ਕਿ ਜੋਗੀ ਜੈਸਾ ਯੋਗ ਦਰਸ਼ਨ ਨੇ ਕਿਹਾ ਹੈ ਮਿਲਦਾ ਨਹੀਂ, ਬਾਕੀ ਥੋੜ੍ਹੀ ਥੋੜ੍ਹੀ ਪ੍ਰਕਿਰਿਆ ਧਿਆਨ ਜੋੜਨ ਦੀ ਅਤੇ ਨਾਲ ਹੋਰ ਹੋਰ ਸਾਧਨ ਦੱਸੇ ਜਾਂਦੇ ਹਨ, ਸੋ ਵੀ ਪਰਚਾਵੇ ਵੇਖੇ ਹਨ। ਮੇਰਾ ਸ਼ੌਂਕ ਸੀ ਕੋਈ ਵੇਖਾਂ ਜੋ ਵਾਸ਼ਨਾ ਅਤੇ ਵਸੀਕਾਰ ਰੱਖਦਾ ਹੋਵੇ, ਜਿਸ ਦਾ ਜੀਵਨ ਪਵਿੱਤਰ ਹੋਵੇ, ਜੋ ਮੋਹ ਮਾਇਆ ਦਾ ਜੈਤਿਆ ਹੋਵੇ ਅਤੇ ਫਿਰ ਜਿਸ ਦਾ ਮਨ ਸਾਈਂ ਨਾਲ ਲੱਗਾ ਹੋਵੇ। ਪਰ ਮੈਨੂੰ ਅਜੇ ਲੱਜਾ ਨਹੀਂ। ਭਗੀਰਥ, ਠੀਕ ਹੈ, ਮੰਗ ਅਤੇ ਢੂੰਡ ਤੇਰੀ ਹੈ। ਮਨਸੁਖ, ਗੁਰੂ ਨਾਨਕ ਜੀ ਆਪ ਕਿਰਤੀ ਹਨ, ਮੋਦੀ ਖਾਨਾ ਟੋਰਦੇ ਹਨ, ਸਾਰਾ ਦਿਨ ਕੰਮ ਕਰਦੇ ਹਨ, ਪਰ ਸਾਰਾ ਦਿਨ ਸੁਰਤ ਸਾਈਂ ਵਿੱਚ ਰਹਿੰਦੀ ਹੈ। ਉਂਝ ਤਾਂ ਤੋਲਣ ਤੱਕਣ ਨੂੰ ਉਹਨਾਂ ਪਾਸ ਦੋ ਤੜਵਾਈ ਹਨ, ਪਰ ਕਦੇ ਮੌਜ ਨਾਲ ਆਪਣੀ ਗੱਦੀ ਤੋਂ ਉੱਠ ਕੇ ਤੋਲਣ ਵੀ ਆ ਬੈਂਦੇ ਹਨ। ਮੈਂ ਡਿੱਠਾ ਹੈ ਕਿ ਕਈ ਵੇਰ ਤੋਲਦੇ ਜਦ 13 ਤੇ ਆਉਂਦੇ ਹਨ ਤਾਂ 13 ਦੀ ਥਾਂ 13-13 ਕਹਿਣ ਲੱਗ ਜਾਂਦੇ ਹਨ ਤੇ ਕਹਿੰਦੇ ਕਹਿੰਦੇ ਤਾਰ ਵੱਜ ਕੇ ਅੱਖੀਂ ਜੁੜ ਜਾਂਦੀਆਂ ਹਨ, ਤਕੜੀ ਰਹਿ ਜਾਂਦੀ ਹੈ ਤੇ ਕਿੰਨਾ ਚਿਰ ਉਸੇ ਰੰਗ ਲੰਘ ਜਾਂਦਾ ਹੈ। ਇਸ ਤਰ੍ਹਾਂ ਜੇ ਕਦੀ ਪਾ ਦੇ ਵੱਟੇ ਨੂੰ ਹੱਥ ਲੱਗ ਜਾਂਦਾ ਹੈ ਤਾਂ ਕਹਿੰਦੇ ਹਨ ਧੰਨ ਪਾ, ਹਾਂ ਪਾ ਸਾਈਆਂ ਪਾ, ਮੇਰਿਆਂ ਦੀ ਨਜ਼ਰ ਪਾ। ਫਿਰ ਦੇਖੋ ਕੰਮ ਛੱਡਦੇ ਸਾਰ ਕੀਰਤਨ ਆਰੰਭ ਹੋ ਜਾਂਦਾ ਹੈ। ਅੱਧੀ ਰਾਤ ਮਗਰੋਂ ਤੀਜੇ ਪੈਰ ਘਰ ਸ਼ਹਿਰ ਛੱਡ ਨਦੀ ਕਿਨਾਰੇ ਜਾ ਬੈਠਦੇ ਹਨ। ਕੀ ਦੱਸਾਂ, ਅਚਰਜ ਤਰ੍ਹਾਂ ਦਾ ਜੀਵਨ ਹੈ। ਗ੍ਰਿਸ਼ਤੀ ਹੈਨ ਪਰ ਮੋਹ ਨਹੀਂ, ਪਦਾਰਥ ਕਮਾਉਂਦੇ ਹਨ ਪਰ ਸਾਰਾ ਅਭਿਆਗਤਾਂ ਤੇ ਸਤਸੰਗ ਦੇ ਕੰਮਾਂ ਤੇ ਲੱਗਦਾ ਹੈ। ਕਈ ਵੇਰ ਸ਼ਿਕਾਇਤਾਂ ਹੋ ਚੁੱਕੀਆਂ ਹਨ ਕਿ ਮੋਦੀ ਖਾਨਾ ਉਜਾੜਦਾ ਹੈ, ਪਰ ਜਦੋਂ ਮੁਹਾਸਿਲ ਲੇਖਾ ਕਰਦੇ ਹਨ ਤਾਂ ਮਾਲ ਤੇ ਨਕਦੀ ਠੀਕ ਨਿਕਲਦੀ ਹੈ ਤੇ ਖਾਤੇ ਵਿੱਚ ਸਤਿਗੁਰ ਦਾ ਕੁਛ ਜਮ੍ਹਾਂ ਹੀ ਨਿਕਲਦਾ ਹੈ। ਕੋਈ ਇਲਾਹੀ ਬਰਕਤ ਹੈ, ਮੱਥਾ ਨੂਰ ਝਮਕਦਾ ਹੈ, ਹੱਥਾਂ ਵਿੱਚ ਇਲਾਹੀ ਬਰਕਤ ਹੈ, ਜਿਸ ਦੇ ਸਿਰ ਹੱਥ ਧਰ ਦੇਣ ਨਿਹਾਲ ਕਰ ਦਿੰਦੇ ਹਨ। ਸਾਧਨ ਤੱਕੋ ਤਾਂ ਹੱਠ ਯੋਗ ਤੱਕ ਵੀ ਕਰ ਚੁੱਕੇ ਹਨ, ਹੋਰ ਸਾਰੇ ਸਾਧਨ ਕਮਾ ਚੁੱਕੇ ਹਨ। ਆਤਮਾ ਦੀ ਕਲਿਆਣ ਵਾਸਤੇ ਦੱਸਦੇ ਹਨ ਕਿ ਉਹਨਾਂ ਦੀ ਲੋੜ ਨਹੀਂ ਹੈ। ਇੱਕ ਦਿਨ ਇੱਕ ਬੜੇ ਹੁਜਤੀ ਨਾਲ ਗੱਲਾਂ ਕਰਦੇ ਮੈਂ ਸੁਣੇ। ਆਪ ਫਰਮਾ ਰਹੇ ਸੀ ਕਿ ਸਾਰੇ ਜਗਤ ਦੇ ਲੋਕ ਜੋਗੀ ਨਹੀਂ ਹੋ ਸਕਦੇ, ਸਾਰੇ ਧਿਆਨੀ ਨਹੀਂ ਹੋ ਸਕਦੇ, ਸਾਰੇ ਤਿਆਗੀ ਸੰਨਿਆਸੀ ਨਹੀਂ ਹੋ ਸਕਦੇ। ਫਿਰ ਤੱਕੋ ਇਹ ਸਾਧਨ ਕਰਨ ਵਾਲੇ ਸਾਰੇ ਭਾਈਚਾਰਾ ਛੋੜ ਕੇ ਬਣੀ ਜਾ ਵੱਸਦੇ ਹਨ, ਪਿੱਛੋਂ ਭਾਈਚਾਰਾ ਚੰਗੇ ਮਨੁੱਖਾਂ ਤੋਂ ਖਾਲੀ ਹੋ ਜਾਂਦਾ ਹੈ। ਸਾਧਨ ਉਹ ਚਾਹੀਏ ਜੋ ਸਭ ਕੋਈ ਜੋ ਕਰਨਾ ਚਾਹੇ ਕਰ ਸਕੇ ਤੇ ਗ੍ਰਿਸ਼ਤ ਵਿੱਚ ਰਹਿ ਕੇ ਕਰ ਸਕੇ। ਫਿਰ ਸਰੀਰ ਦੇ ਇੰਦਰੇ ਸਿਥਲ ਕਰਕੇ ਤਾਕਤਾਂ ਪੈਦਾ ਕਰਨ ਵੱਲ ਪੈਣਾ ਕਲਿਆਣ ਦਾ ਹੇਤੂ ਨਹੀਂ। ਕਲਿਆਣ ਤਾਂ ਆਤਮ ਪਦ ਵੱਲ ਉੱਠਣ ਨਾਲ ਹੈ। ਸੋ ਆਤਮਾ ਸਵੱਛ ਹੋਵੇ ਤੇ ਉਸ ਵਿੱਚ ਭਾਉ ਉਪਜੇ ਨਿਰੰਕਾਰ ਨੂੰ ਮਿਲਣ ਦਾ, ਉਸ ਭਾਉ ਪਰਮਾਤਮਾ ਨਾਲ ਮਿਲੇਗਾ। ਉਹ ਪਰਮੇਸ਼ਰ ਵੀ ਰੂਹ ਹੈ, ਆਤਮਾ ਹੈ, ਜਿੰਦ ਹੈ, ਅਰਥਾਤ ਚੇਤਨ ਹੈ। ਜਿਤਨੇ ਸ਼ੁਭ ਗੁਣ ਜੀਵ ਵਿੱਚ ਹੈਣ ਉਸ ਪਰਮਾਤਮਾ ਦੇ ਹੀ ਹਨ। ਤਾਂ ਤੇ ਪ੍ਰੇਮ ਕਰਨ ਤੇ ਪ੍ਰੇਮ ਕਰਵਾਉਣ ਦਾ ਗੁਣ ਵੀ ਉਸ ਪਰਮੇਸ਼ਰ ਦਾ ਹੈ ਤੇ ਪ੍ਰੇਮ ਕਰਨ ਵਾਲਿਆਂ ਦੇ ਭਾਉ ਅੱਗੇ ਉਸ ਪਰਮੇਸ਼ਰ ਦਾ ਪ੍ਰੇਮ ਪ੍ਰਸਿੱਧੇਗਾ। ਦੁਵੱਲੀ ਪ੍ਰੇਮ ਹੀ ਮਿਲਾਪ ਦਾ ਵਸੀਲਾ ਹੁੰਦਾ ਹੈ। ਮਾਂ ਨਾਲ, ਵਹੁਟੀ ਨਾਲ, ਔਲਾਦ ਨਾਲ ਪਿਆਰ ਕਰਨ ਦਾ ਤਜਰਬਾ ਹਰ ਕਿਸੇ ਨੂੰ ਹੈ। ਸਭ ਜਾਣਦੇ ਹਨ ਕਿ ਪਿਆਰ ਕੀ ਵਸਤੂ ਹੈ, ਜਾਣਦੇ ਨਹੀਂ, ਸਗੋਂ ਹਰ ਕਿਸੇ ਨੂੰ ਇਸ ਦਾ ਤਜਰਬਾ ਤੇ ਨਿੱਜ ਗਿਆਨ ਹੈ। ਆਪਣੇ ਤਜਰਬੇ ਵਿੱਚ ਆਇਆ ਨਿੱਜ ਗਿਆਨ ਹੁੰਦਾ ਹੈ। ਸੋ ਇਸ ਪਿਆਰ ਨੂੰ ਕਰਤਾ ਪੁਰਖ ਵੱਲ ਵੀ ਲਾਇਆ। ਮਨ ਸੁਖ ਆਪ ਦੇ ਦਾਨ ਗੁਲਾਬ, ਮੈਂ ਗੱਲ ਟੁੱਕਦਾ ਹਾਂ, ਆਪ ਦੀ ਆਖੀ ਬਾਤ ਡਾਢੀ ਪਿਆਰੀ ਲੱਗੀ ਹੈ, ਪਰ ਦੱਸੋ ਨਾ ਕਿ ਪਿਆਰ ਦੇਖੀ ਵਸਤੂ ਨਾਲ ਲੱਗਦਾ ਹੈ, ਅਣਦੇਖੀ ਨਾਲ ਕਿਵੇਂ ਲੱਗੇ? ਭਗੀਰਥ, ਅਣਦੇਖੀ ਤੇ ਦੇਖੀ ਦੋਵੇਂ ਪਦ ਤਾਂ ਦਿਸਣਹਾਰ ਜਗਤ ਦੀਆਂ ਵਸਤਾਂ ਨਾਲ ਬੋਲੀ ਦੇ ਹੈਣ ਤੇ ਨਿਰੰਕਾਰ ਦਿਸਣਹਾਰ ਤਾਂ ਨਹੀਂ ਨਾ, ਉਹ ਤਾਂ ਦੇਖਣਹਾਰ ਹੈ। ਸਾਨੂੰ ਉਹ ਦੇਖਦਾ ਹੈ ਤੇ ਅਸੀਂ ਉਸ ਨੂੰ ਨਹੀਂ ਦੇਖਦੇ। ਸਾਡੇ ਦੇਖਣ ਦਾ ਵਿਸ਼ਾ ਉਹ ਬਣ ਨਹੀਂ ਸਕਦਾ, ਕਿਉਂਕਿ ਦਿਸਣਹਾਰ ਬਿਨਸਣਹਾਰ ਹੁੰਦਾ ਹੈ ਤੇ ਉਹ ਅਵਿਨਾਸ਼ੀ ਹੈ। ਸੋ ਹੁਣ ਸੋਚ ਦੀ ਗੱਲ ਇਹ ਹੈ ਕਿ ਉਹ ਦੇਖਣਹਾਰ ਸਾਥੋਂ ਦੂਰ ਨਹੀਂ, ਉਹ ਤਾਂ ਸਾਡੇ ਅੰਗ ਸੰਗ ਹੈ, ਸਾਡੇ ਅੰਦਰ ਬਾਹਰ ਹੈ, ਅਸੀਂ ਉਸ ਦੀ ਅੰਸ਼ ਹਾਂ, ਉਹ ਆਪਣੀ ਅੰਸ਼ ਤੋਂ ਵਿੱਥ ਤੇ ਨਹੀਂ ਵੱਸਦਾ। ਗੁਰੂ ਜੀ ਕਿਹਾ ਕਰਦੇ ਹਨ, ਉਹ ਕੁਦਰਤ ਦੇ ਵਿੱਚੇ ਵੱਸਦਾ ਹੈ, ਕੁਦਰਤ ਤੋਂ ਭਿੰਨ ਨਹੀਂ, ਆਪਣੀ ਕੀਤੀ ਤੋਂ ਵਿੱਥ ਤੇ ਨਹੀਂ ਵੱਸ ਰਿਹਾ। ਇਸ ਦਾ ਇਹ ਅਰਥ ਹੋਇਆ ਕਿ ਉਹ ਸਾਡੇ ਨਾਲ ਹੈ, ਅੰਗ ਸੰਗ ਹੈ, ਉਹ ਸਾਡੇ ਮਨ ਵਿੱਚ ਹੈ, ਸਾਡੇ ਅੰਤਕਰਣਾਂ ਦੇ ਅੰਦਰ ਹੈ ਅਤੇ ਬਾਹਰ ਕੁਦਰਤ ਵਿੱਚ ਵੀ ਹੈ। ਮਨ ਸੁਖ, ਫਿਰ ਅਸੀਂ ਵਿਛੋੜੇ ਵਿੱਥ ਵਿੱਚ ਕਿਉਂ ਹਾਂ, ਦੁਖੀ ਤੇ ਉਦਰੇਵੇਂ ਵਿੱਚ ਕਿਉਂ ਹਾਂ? ਭਗੀਰਥ, ਜਿਵੇਂ ਪਾਣੀ ਸਾਰੀ ਧਰਤੀ ਵਿੱਚ ਹੈ ਪਰ ਸਾਰੇ ਧਰਤੀ ਤੇ ਬੈਠੇ ਪਿਆਸ ਨਾਲ ਮਰਦੇ ਹਨ, ਪਿਆਸ ਦਾ ਦੁੱਖ ਖੂਹ ਤੋਂ ਨਿਵਰਤ ਹੁੰਦਾ ਹੈ, ਇਹ ਇੱਕ ਸਮਝਣ ਲਈ ਮੈਂ ਮੋਟੀ ਗੱਲ ਆਖੀ ਹੈ ਤਿਵੇਂ ਅੰਦਰ ਹੁੰਦੇ ਸਾਈਂ ਦੇ ਜੀਵ ਦੁਖੀ ਹਨ। ਕਾਰਨ ਇਹ ਹੈ ਕਿ ਉਹ ਤਾਂ ਸਾਡੇ ਪਾਸ ਹੈ ਅਤੇ ਅਸੀਂ ਇਹ ਗੱਲ ਭੁਲਾ ਛੱਡੀ ਹੈ। ਰੱਬ ਅੰਦਰ ਸਭ ਦੇ ਹੈ, ਪਰ ਉਹ ਸਾਡੇ ਚੇਤੇ ਵਿੱਚ ਨਹੀਂ ਵੱਸ ਰਿਹਾ। ਚੇਤੇ ਵਿੱਚ ਵੱਸ ਜਾਵੇ ਤਾਂ ਖੂਹ ਪੁੱਟਣ ਵਾਂਗੂ ਗੱਲ ਹੋ ਜਾਏਗੀ, ਅਰਥਾਤ ਉਸ ਦੀ ਸਾਨੂੰ ਪ੍ਰਾਪਤੀ ਦੀ ਸੁਰਤ ਵੱਜ ਜਾਏਗੀ, ਫਿਰ ਠੰਡ ਪਵੇਗੀ। ਦੇਖੋ, ਸਾਡਾ ਮਨ ਸਦਾ ਬਾਹਰ ਮੁਖੀ ਰਹਿੰਦਾ ਹੈ, ਸਾਡੇ ਇੰਦਰੇ ਬਾਹਰ ਨੂੰ ਧੌਂਦੇ ਹਨ। ਸੋ ਇੰਦਰਿਆਂ ਦੇ ਭੋਗਾਂ ਵੱਲ ਰੁੱਖ ਨੇ ਅਤੇ ਮਨ ਦੇ ਇਹਨਾਂ ਇੰਦਰਿਆਂ ਨੂੰ ਪ੍ਰੇਰਕ ਅਤੇ ਸਹਾਈ ਹੋਣ ਦੇ ਰੁੱਖ ਨੇ ਮਨ ਨੂੰ ਬਾਹਰ ਵੱਲ ਦਾ ਰੌਂ ਦਿੱਤਾ ਹੈ ਅਤੇ ਇਉਂ ਸਾਈਂ ਵੱਲੋਂ ਭੁੱਲ ਪਈ ਰਹਿੰਦੀ ਹੈ। ਇਹ ਭੁੱਲ ਹੈ ਵਿਥ ਜੋ ਸਾਡੇ ਅਤੇ ਸਰਬ ਥਾਂ ਰਵ ਰਹੇ ਨਿਰੰਕਾਰ ਵਿੱਚ ਪੈ ਰਹੀ ਹੈ। ਭੁੱਲ ਦਾ ਉਲਟਾ ਹੈ ਯਾਦ। ਯਾਦ ਅੰਦਰ ਵਸਾਈਏ ਤਾਂ ਮਨ ਦਾ ਰੁੱਖ ਜੋ ਸਦਾ ਬਾਹਰ ਨੂੰ ਹੈ ਉਸ ਵਿੱਚ ਅੰਤਰਮੁੱਖ ਹੋਣ ਦਾ ਗੁਣ ਆਵੇਗਾ। ਮਨ ਜੋ ਸਰੀਰ ਦੀ ਰੱਖਿਆ ਲਈ, ਸਰੀਰ ਦੀ ਪਾਲਣਾ ਲਈ ਅਤੇ ਸਰੀਰ ਦੇ ਭੋਗਾਂ ਲਈ ਬਾਹਰ ਨੂੰ ਰੁੱਖ ਬੰਨੀ ਰੱਖਦਾ ਹੈ, ਸਾਈਂ ਨੂੰ ਸਿਮਰਨ ਵੇਲੇ ਆਪਣੇ ਅੰਦਰ ਵੀ ਕਿਸੇ ਆਹਰੇ ਲੱਗਣ ਲੱਗ ਜਾਏਗਾ। ਉਹ ਆਹਰ ਕੀ ਹੋਊ? ਨਿਰੰਕਾਰ ਨੂੰ ਯਾਦ ਕਰਨ ਦਾ। ਸੋ ਇਹ ਆਹਰ ਸੋਚੋ ਕੀ ਸੁਭਾਅ ਲਵੇਗਾ। ਮਨ ਸੁਖਮੈ ਸਮਝਿਆ ਇਸ ਕੰਮ ਵਿੱਚ ਉਸ ਦੀ ਬਾਹਰ ਨੂੰ ਧਾਵਣ ਦੀ ਕਿਰਿਆ ਰੁੱਕ ਕੇ ਅੰਦਰ ਆਪਣੇ ਨਿੱਕੇ ਜਿਹੇ ਘੇਰੇ ਵਿੱਚ ਹੀ ਟਿਕਣ ਦਾ ਸੁਭਾਅ ਸਿੱਖੇਗਾ ਅਤੇ ਸਾਡੇ ਚੇਤੇ ਵਿੱਚ ਵੱਸ ਜਾਏਗਾ ਨਿਰੰਕਾਰ। ਭਗੀਰਥ ਠੀਕ ਹੈ, ਅੰਦਰਲੇ ਮਨ ਦੀ ਆਪਣੇ ਹੀ ਨੁਕਤੇ ਉੱਤੇ ਆਪਣੇ ਵਿੱਚ ਰਹਿਣ ਦੀ ਜਾਚ ਮਨ ਨੂੰ ਆਉਣ ਲੱਗ ਜਾਵੇਗੀ। ਫਿਰ ਸੋਚੋ ਉਹ ਯਾਦ ਕਿਸ ਨੂੰ ਯਾਦ ਕਰ ਰਹੀ ਹੈ? ਕਿਸੇ ਅੰਦਰਲੇ ਵਿਸ਼ੇ ਨੂੰ ਨਹੀਂ, ਬਾਹਰਲੇ ਪਦਾਰਥ ਨੂੰ ਨਹੀਂ, ਉਹ ਅੰਦਰ ਆਪਣੇ ਦੇਖਣ ਹਾਰ ਨਿਰੰਕਾਰ ਨੂੰ ਯਾਦ ਕਰ ਰਹੀ ਹੈ। ਸੋ ਮਨ ਸਿਮਰਨ ਨਾਲ ਬਾਹਰ ਬਾਹਰ ਧਾਮਣੋਂ ਰੁਕਿਆ ਅਤੇ ਯਾਦ ਕਰ ਰਿਹਾ ਹੈ ਦੇਖਣ ਹਾਰ ਨੂੰ। ਇਉਂ ਸਣੇ ਸਣੇ ਮਨ ਉਸ ਵਿੱਚ ਸਮਝਾਉਣ ਦਾ ਰੁੱਖ ਪਕੜੇਗਾ ਅਤੇ ਉਸ ਦਾ ਰੁੱਖ ਹੁੰਦਾ ਜਾਏਗਾ ਦੇਖਣ ਹਾਰ। ਮਨ ਜਿਸ ਵਿੱਚ ਸੀ ਸੰਸਾਰ ਅਤੇ ਜੋ ਸੀ ਸੰਸਾਰ ਵਿੱਚ, ਉਸ ਵਿੱਚ ਵੱਸ ਪਿਆ ਨਿਰੰਕਾਰ, ਕਿਉਂਕਿ ਮਨ ਨੂੰ ਆਪਣੇ ਅੰਤਰਮੁੱਖ ਰੁੱਖ ਵਿੱਚ ਟਿਕਾਓ ਹੋਇਆ ਹੈ ਅਤੇ ਉਸ ਵਿੱਚ ਭਾਓ ਆਇਆ ਹੈ ਨਿਰੰਕਾਰ ਦਾ। ਜੋ ਉਸ ਦਾ ਮੂਲ ਹੈ ਤਾਂ ਉਹ ਆਪਣੇ ਮੂਲ ਵਿੱਚ ਜੁੜ ਕੇ ਸਦਾ ਮੇਲ ਵਿੱਚ ਚਲਾ ਜਾਏਗਾ। ਸਤਿਗੁਰੂ ਜੀ ਸਾਨੂੰ ਫਰਮਾਇਆ ਕਰਦੇ ਹਨ ਕਿ ਸਾਡਾ ਅੰਦਰਲਾ ਜੀਵ ਤੱਤ ਨਿਰਮਲ ਹੋ ਅਤੇ ਆਪੇ ਵਿੱਚ ਟਿਕ ਟਿਕ ਕੇ ਪਰਮ ਤੱਤ ਜੋ ਨਿਰੰਕਾਰ ਹੈ ਉਸ ਵਿੱਚ ਜੁੜੇ। ਇਸ ਦਾ ਨਾਮ ਕਲਿਆਣ ਹੈ। ਹੁਣ ਸੋਚੋ ਕਿ ਕੈਸਾ ਸੌਖਾ, ਹਰ ਕਿਸੇ ਦੀ ਸਮਝ ਪੈ ਜਾਣ ਵਾਲਾ ਅਤੇ ਹਰੇਕ ਦੇ ਕਰਨ ਵਾਲਾ ਕੰਮ ਹੈ, ਹੈ ਕਿ ਨਹੀਂ? ਮਨ ਸੁਖ, ਗੱਲ ਦਿਲ ਲੱਗੀ ਹੈ, ਸੌਖਾ ਹੈ, ਸਮਝ ਜੋਗਾ, ਸੌਖਾ ਲੱਗਦਾ ਇਹ ਕਰਨ ਜੋਗਾ, ਪਰ ਕਰਕੇ ਵੇਖੀਏ ਕਿ ਕਿਵੇਂ ਪ੍ਰਾਪਤੀ ਅਪਣਾਉਂਦਾ ਹੈ ਭਗੀਰਥ। ਹਾਂ, ਇੱਕ ਸਤਿਗੁਰੂ ਜੀ ਦਾ ਹੋਰ ਵਾਅਦਾ ਹੈ, ਆਖਦੇ ਹਨ ਕਰੋ ਇਹ ਕਾਰ, ਇੱਥੇ ਸੁਖੀ ਹੋ ਜਾਓ, ਫਿਰ ਆਸ ਕਰਨੀ ਅੱਗੇ ਵੀ ਸੁਖੀ ਹੋ ਸਾਂ। ਆਪ ਉਹਨਾਂ ਸਾਧਨਾਂ ਨੂੰ ਪਸੰਦ ਨਹੀਂ ਕਰਦੇ ਜੋ ਇੱਥੇ ਤਾਂ ਕਰੀ ਚੱਲੋ ਕਰਮ ਮਾਤਰ ਅਤੇ ਆਸ ਰੱਖੋ ਕਿ ਅੱਗੇ ਚੱਲ ਕੇ ਫਲ ਮਿਲੇਗਾ। ਨਾ ਉਹਨਾਂ ਗੱਲਾਂ ਨੂੰ ਪਸੰਦ ਕਰਦੇ ਹਨ ਕਿ ਜਿਨ੍ਹਾਂ ਨਾਲ ਇੱਥੇ ਕੁਛ ਨਾਟਕ ਚੇਟਕ ਵਿਭੂਤੀ ਮਿਲ ਜਾਏ ਅਤੇ ਆਤਮਾ ਜਾਂ ਰੂਹ ਸਾਡੀ ਪਰਮ ਪਦ ਅਤੇ ਨਾ ਅਪੜੇ ਅਤੇ ਅੱਗੇ ਦੇ ਸੁੱਖ ਦੀ ਤਸੱਲੀ ਨਾ ਬੱਝੇ। ਆਪ ਦੋਹੇ ਜਹਾਨੀ ਸੁੱਖ ਦਾ ਉਪਰਾਲਾ ਕਰਨਾ ਦੱਸਦੇ ਹਨ। ਫਿਰ ਨਵੀਂ ਅਤੇ ਅਨੋਖੀ ਗੱਲ ਇਹ ਹੈ ਕਿ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਦੀ ਨਿੰਦਾ ਨਹੀਂ ਕਰਦੇ, ਹਰ ਗੱਲ ਦੇ ਹਰ ਸਾਧਨ ਦੇ ਤਜਰਬੇ ਨਾਲ ਜਾਣੂ ਹਨ ਅਤੇ ਜਦ ਰਾਏ ਦਿੰਦੇ ਹਨ ਤਦ ਆਪਣੇ ਅਨੁਭਵ ਦੀ ਅਤੇ ਨਿੱਜ ਦੇ ਤਜਰਬੇ ਦੀ ਦਿੰਦੇ ਹਨ। ਇਹ ਵੀ ਕਈ ਵਾਰ ਕਹਿੰਦੇ ਹਨ ਕਿ ਭਾਈਚਾਰਾ ਦੁਖੀ ਹੈ, ਚੰਗੇ ਲੋਕ ਸਾਧੂ ਹੋ ਕੇ ਤਿਆਗ ਧਾਰ ਕੇ ਘਰਾਂ ਤੋਂ ਟੁਰ ਜਾਂਦੇ ਹਨ, ਪਰ ਸਾਰੇ ਕਿੱਥੇ ਟੁਰ ਜਾਣ? ਜੇ ਭਲਾ ਸਾਰੇ ਤਿਆਗੀ ਹੋ ਜਾਣ ਤਾਂ ਤਿਆਗੀਆਂ ਦੀ ਮਧੂਕੜੀ ਅਤੇ ਚਾਦਰਾਂ ਕਿੱਥੋਂ ਆਵੇ? ਇਸ ਨਾਲੋਂ ਇਹ ਚੰਗਾ ਹੈ ਕਿ ਤਿਆਗ ਪਸੰਦ ਲੋਕ ਮਨ ਦਾ ਤਿਆਗ ਕਰਨ, ਭਾਈਚਾਰੇ ਦੇ ਵਿੱਚ ਵੱਸਣ, ਗਰੀਬਾਂ ਲਈ ਧਨ ਦੀ ਮਨ ਦੀ ਸਹਾਇਤਾ ਕਰਕੇ ਨਿੱਜ ਨੂੰ ਤਿਆਗ ਵਿੱਚ ਰੱਖਣ। ਉਹਨਾਂ ਦੀ ਨਿਰਮਲ ਬੁੱਧੀ ਨਾਲ ਭਾਈਚਾਰਾ ਉੱਚਾ ਹੋ ਜਾਵੇ। ਉਹ ਕਸ਼ਟ ਜੋ ਭਾਈਚਾਰੇ ਨੂੰ ਪਏ ਹਨ, ਜਿਸ ਨੂੰ ਇਕੱਲਾ ਦੁਕੱਲਾ ਦੂਰ ਨਹੀਂ ਕਰ ਸਕਦਾ, ਭਾਈਚਾਰਾ ਹੀ ਉਹ ਚਿਹਰਾ ਹੋ ਕੇ ਦੂਰ ਕਰੇ। ਇਸ ਕਰਕੇ ਉਹਨਾਂ ਸਾਧਨਾਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨਾਲ ਕਿ ਮਨੁੱਖ ਭਾਈਚਾਰੇ ਨਾਲੋਂ ਅਵਸੋਂ ਟੁੱਟ ਕੇ ਅਲੱਗ ਜਾ ਬੈਠੇ। ਉਹ ਚਾਹੁੰਦੇ ਹਨ ਕਿ ਇੱਕ ਇੱਕ ਜੀਵ ਦਾ ਉਧਾਰ ਹੋਵੇ ਤੇ ਐਸੇ ਉਧਾਰੇ ਜੀਵਾਂ ਦੇ ਸਤਸੰਗ ਨਾਲ ਭਾਈਚਾਰੇ ਦਾ ਵੀ ਉਧਾਰ ਹੋਵੇ। ਫਿਰ ਸਾਧਨ ਐਸਾ ਹੋਵੇ ਕਿ ਰੋਟੀ ਵੱਲੋਂ ਬੇਫਿਕਰੀ ਆਦਮੀ ਵੀ ਕਰ ਸਕੇ ਤੇ ਸਾਰਾ ਦਿਨ ਬੌਲਦਾਂ ਦੇ ਮਗਰ ਟੁਰਨ ਵਾਲਾ ਰਾਹਕ ਵੀ ਕਰ ਸਕੇ। ਮਨ ਸੁੱਖ ਕਿਵੇਂ? ਭਗੀਰਥ ਸਾਈਂ ਦੀ ਯਾਦ ਨਾਲ। ਹਾਂ, ਉਹ ਕਹਿੰਦੇ ਹਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੋ, ਇੱਕ ਪਹਿਰ ਕਰੋ, ਇੱਕ ਘੜੀ ਕਰੋ, ਅੱਧੀ ਘੜੀ ਕਰੋ, ਅੱਧੀ ਤੋਂ ਅੱਧੀ ਕਰੋ, ਜਿੰਨੀ ਸਰੇ ਕਰੋ। ਦੱਸੋ ਇੰਨਾ ਸਮਾਂ ਹਰ ਕੋਈ ਕੱਢ ਸਕਦਾ ਹੈ ਕਿ ਨਹੀਂ? ਫਿਰ ਫਰਮਾਉਂਦੇ ਹਨ ਕਿ ਉੱਠਦੇ, ਬਹਿੰਦੇ, ਟੁਰਦੇ, ਫਿਰਦੇ ਉਸ ਦੇ ਨਾਮ ਨੂੰ ਰਸਨਾ 'ਤੇ ਵਸਾਓ। ਰਸਨਾ ਤੋਂ ਨਾਮ ਸਹਿਜੇ ਸਹਿਜੇ ਆਪਣੇ ਆਪ ਮਨ ਵਿੱਚ ਉਤਰ ਜਾਏਗਾ। ਇੱਕ ਦ੍ਰਿਸ਼ਟਾਂਤ ਹੈ, ਹੈ ਤਾਂ ਹਾਸੇ ਵਾਂਗੂ ਪਰ ਸਮਝਣ ਲਈ ਚੰਗਾ ਦ੍ਰਿਸ਼ਟਾਂਤ ਹੈ ਕਿ ਜਿਵੇਂ ਜੀਭ 'ਤੇ ਰੱਖੀ ਰੋਟੀ ਦੀ ਗ੍ਰਾਹੀ ਚਿੱਥਦਿਆਂ ਚਿੱਥਦਿਆਂ ਆਪੇ ਹੇਠਾਂ ਉਤਰ ਜਾਂਦੀ ਹੈ, ਕਿਸੇ ਲੱਕੜੀ ਕਿ ਉਂਗਲੀ ਨਾਲ ਹੇਠਾਂ ਨਹੀਂ ਧੱਕੀਦੀ, ਤਿਵੇਂ ਨਾਮ ਰਸਨਾ ਤੋਂ ਆਪੇ ਮਨ ਵਿੱਚ ਵਸ ਜਾਂਦਾ ਹੈ। ਜਿਵੇਂ ਅੰਦਰ ਲੰਘ ਗਏ ਅੰਨ ਤੋਂ ਸਾਡੇ ਕੁਵਤ ਗੈਰ ਇਰਾਦੀ ਵਾਲੇ ਅੰਦਰਲੇ ਬੇਖਬਰ ਚੇਤਨਾ ਵਾਲੇ ਮਨ ਨੇ ਉਸ ਤੋਂ ਹੀ ਅੰਗ ਪ੍ਰਤੀ ਅੰਗ ਸਰੀਰ ਦੇ ਸਾਰੇ ਸਮਾਨ ਬਣਾ ਕੱਢਣੇ ਹਨ, ਤਿਵੇਂ ਰਸਨਾ 'ਤੇ ਸਦਾ ਵਸਾਇਆ ਨਾਮ ਮਨ ਵਿੱਚ ਲੈ ਜਾਏਗਾ। ਮਨ ਵਿੱਚ ਜਾ ਕੇ ਮਨ ਦਾ ਸਿਮਰਨ ਯਾਦ ਬਣ ਜਾਏਗਾ, ਯਾਦ ਪਿਆਰ ਭਾਵ ਬਣ ਜਾਏਗੀ, ਇਹ ਭਾਵ ਮੇਲ ਵਿੱਚ ਰੱਖੇਗਾ। ਹੁਣ ਤੱਕੋ ਹਲ ਵਾਹੁੰਦਾ ਜ਼ਿਮੀਂਦਾਰ ਅਤੇ ਹੱਟੀ ਬੈਠਾ ਵਪਾਰੀ ਅਤੇ ਨੌਕਰੀ ਪੇਸ਼ਾ ਸਾਰੇ ਹੀ ਜੇ ਅੰਦਰੋਂ ਰੁੱਖ ਯਾਦ ਵੱਲ ਰੱਖਣ ਤਾਂ ਕਿਸੇ ਕਿੱਤੇ ਵਿੱਚ ਫਰਕ ਪੈਂਦਾ ਹੈ? ਮਨ ਸੁੱਖ ਜ਼ਿਮੀਂਦਾਰ ਨੂੰ ਤਾਂ ਘੱਟ ਪੈਂਦਾ ਹੈ ਪਰ ਸੋਚ ਵਾਲੇ ਕੰਮਾਂ ਵਿੱਚ ਕੁਛ ਪਾਊ। ਕਿਉਂ? ਭਗੀਰਥ ਠੀਕ ਕਿਹਾ ਨੇ, ਪਰ ਹਰ ਕਮਾਉਣ ਵਾਲੇ ਨੂੰ ਕੰਮ ਕਰਦਿਆਂ ਸੋਚਦਿਆਂ ਸਾਰਾ ਦਿਨ ਵਿੱਚੋਂ ਵਿੱਚੋਂ ਵਿਹਲ ਮਿਲਦੀ ਰਹਿੰਦੀ ਹੈ। ਜਿਵੇਂ ਵਪਾਰੀ ਦੇ ਇੱਕ ਗਾਹਕ ਦੇ ਜਾਣ ਅਤੇ ਦੂਸਰੇ ਦੇ ਆਉਣ ਵਿੱਚ ਸਮਾਂ ਮਿਲਦਾ ਹੈ, ਉਹ ਕੰਮਾਂ ਵਾਲੇ ਸਮੇਂ ਵਿੱਚੋਂ ਵਿਹਲ ਦੀਆਂ ਮਿਲਦੀਆਂ ਵਿੱਥਾਂ ਨੂੰ ਸੰਭਾਲੇ ਤਾਂ ਦੇਖੋ ਕਿੰਨਾ ਸਮਾਂ ਮਿਲਦਾ ਹੈ। ਇਸ ਤਰ੍ਹਾਂ ਵਿਹਲ ਵਾਲੇ ਸਮਿਆਂ ਵਿੱਚ ਸੰਭਾਲਾ ਕਰਦਿਆਂ ਯਾਦ ਮਨ ਵਿੱਚ ਲੈ ਕੇ ਕਿਸੇ ਸੂਰਤ ਦੇ ਡੂੰਘੇ ਪਰਤਾਂ ਵਿੱਚ ਬੈਠ ਜਾਂਦੀ ਹੈ, ਜਿੱਥੇ ਸਾਡੇ ਮਨ ਦੇ ਹੇਠਲੇ ਪਰਤ ਵਿੱਚ ਸੰਸਕਾਰ ਵੱਸਦੇ ਹਨ, ਉੱਥੇ ਨਾਮ ਜਾ ਵੱਸਦਾ ਹੈ ਅਤੇ ਉੱਥੇ ਗਿਆਨ ਫਿਰ ਆਪੇ ਜਾਰੀ ਰਹਿੰਦਾ ਹੈ। ਫਿਰ ਤਾਂ ਪ੍ਰਾਣਾਂ ਦਾ ਸਰੀਰ ਦਾ ਰੁੱਖ ਵੀ ਨਾਮ ਵਾਲਾ ਹੋ ਜਾਂਦਾ ਹੈ। ਦਾਤਾ ਜੀ ਕਈ ਵੇਰ ਫਰਮਾਇਆ ਕਰਦੇ ਹਨ ਕਿ ਨਾਮ ਪ੍ਰਾਣਾਂ ਵਿੱਚ ਵੱਸ ਗਿਆ ਜਨਮ ਕੱਟ ਜਾਂਦਾ ਹੈ। ਮਨ ਸੁੱਖ ਸਮਝਿਆ ਹਾਂ, ਪਰ ਇੱਕ ਗੱਲ ਫਿਰ ਸਮਝਾਓ ਕਿ ਮਨ ਦੇ ਬੇਖਬਰੀ ਚੇਤਨਾ ਵਾਲੇ ਅਤੇ ਸੰਸਕਾਰਾਂ ਵਾਲੇ ਥਾਂ ਤੋਂ ਤੁਸਾਂ ਦਾ ਕੀ ਅਰਥ ਆਉ ਹੈ? ਭਗੀਰਥ ਦੇਖੋ ਨਾ, ਰੋਟੀ ਜੋ ਖਾਧੀ, ਖਾਂਦਿਆਂ ਸਾਨੂੰ ਪਤਾ ਹੈ ਕਿ ਖਾ ਰਹੇ ਹਾਂ, ਜਦ ਪੇਟ ਵਿੱਚ ਚਲੀ ਗਈ ਤਾਂ ਪਤਾ ਨਹੀਂ ਕੀ ਹੋ ਰਿਹਾ ਹੈ, ਆਪੇ ਹੀ ਪਚਦੀ ਹੈ ਅਤੇ ਲਹੂ ਮਿੱਝ ਮਾਸ ਹੱਡੀ ਮਗਜ਼ ਅੱਖਾਂ ਹੱਥ ਪੈਰ ਪਈ ਬਣਦੀ ਹੈ। ਕੋਈ ਬੇਖਬਰੀ ਚੇਤਨਾ ਦਾ ਪਰਤ ਹੈ ਨਾ ਅੰਦਰ ਜੋ ਇਹ ਕੰਮ ਕਰ ਰਿਹਾ ਹੈ। ਸਾਡੇ ਦਾਨੇ ਆਖਦੇ ਹਨ ਕਿ ਮਨ ਦੀ ਕੁਵਤ ਗੈਰ ਇਰਾਦੀ ਵਾਲੀ ਸੱਤਿਆ ਇਹ ਕੰਮ ਕਰ ਰਹੀ ਹੈ। ਸੋ ਸੋਚ ਲਵੋ ਕਿ ਸਾਡੇ ਮਨ ਦੇ ਪਿੱਛੇ ਕੋਈ ਮਨ ਦਾ ਹੋਰ ਪਰਤ ਹੈ ਨਾ ਕਿ ਜਿੱਥੇ ਜੋ ਆਪੇ ਪਿਆ ਕੰਮ ਕਰਦਾ ਹੈ ਸਾਥੋਂ ਅਣਜਾਣੇ। ਸੋ ਸੱਜਣ ਜੀ, ਨਾਮ ਜਪਦਿਆਂ ਜਦ ਸਿਮਰਨ ਬਣ ਜਾਂਦਾ ਹੈ ਤਾਂ ਸਿਮਰਨ ਹੋ ਕੇ ਮਨ ਦੇ ਇਹਨਾਂ ਡੂੰਘੇ ਪਰਤਾਂ ਵਿੱਚ ਚਲਾ ਜਾਂਦਾ ਹੈ, ਫਿਰ ਪ੍ਰਾਣਾਂ ਵਿੱਚ ਵੱਸ ਜਾਂਦਾ ਹੈ। ਫਿਰ ਐਂ ਭਾਸਦਾ ਹੈ ਕਿ ਸਾਡਾ ਮਨ ਪ੍ਰਾਣਾ ਅਤੇ ਸਰੀਰ ਕਿਸੇ ਰੰਗ ਵਿੱਚ ਹੈਣ। ਹਾਂ ਜੀਓ, ਫਿਰ ਕੋਈ ਹੈ ਤਾਂ ਭਾਵ ਸਾਰੇ ਅੰਦਰ ਵਿਆਪ ਜਾਂਦਾ ਹੈ ਅਤੇ ਅੰਦਰ ਬੈਠਾ ਸਿਮਰਨ ਆਪੇ ਮਨ ਬੁੱਧ ਨੂੰ ਸਵੱਛ ਅਤੇ ਹੈ ਦੇ ਭਾਵ ਵਿੱਚ ਰੰਗ ਲੈਂਦਾ ਹੈ, ਜਿਸ ਨੂੰ ਦਾਨੇ ਸੱਤ ਆਖਦੇ ਹਨ। ਸੱਤ ਦੀ ਲਖਤਾ ਹੋ ਆਉਂਦੀ ਹੈ, ਇਉਂ ਠੀਕ ਹੈ। ਮਨ ਸੁੱਖ ਦਿਲ ਲੱਗਦੀਆਂ ਹਨ ਗੱਲਾਂ, ਪਰ ਸਵਾਦ ਤਾਂ ਕਰਕੇ ਹੀ ਆਸੀ ਨਾ। ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਬਰਸਾਂ ਤੋਂ ਕਰਦੇ ਹੋ ਨਾ, ਤੁਸਾਂ ਨੂੰ ਕਿਵੇਂ ਦਾ ਸੁੱਖ ਪਾਸਿਆ ਹੈ? ਭਗੀਰਥ ਹਰ ਜੀਵ ਦੇ ਆਪਣੇ ਮੈਂ ਦੇ ਨੁਕਤੇ 'ਤੇ, ਮੈਂ ਦੇ ਆਪਣੇ ਨਿੱਜ ਦੇ ਦਾਇਰੇ ਦੇ ਅੰਦਰ ਜੋ ਕੁਛ ਹੋ ਰਿਹਾ ਹੈ ਉਸੇ ਨੂੰ ਪਤਾ ਹੈ, ਦੂਸਰੇ ਨੂੰ ਉੱਥੇ ਦਖਲ ਨਹੀਂ। ਪਰ ਹਰ ਕੋਈ ਆਪਣੇ ਉੱਥੇ ਦੀ ਹੋ ਰਹੀ ਅਤੇ ਵਾਪਰੀ ਨੂੰ ਥੋੜ੍ਹਾ ਬਹੁਤ ਵਰਣਨ ਕਰ ਸਕਦਾ ਹੈ। ਅਤੇ ਅਗਲਾ ਸੁਣਨ ਵਾਲਾ ਉਸ ਤੋਂ ਕੋਈ ਖਿਆਲ ਆਪਣਾ ਬਣਾ ਸਕਦਾ ਹੈ। ਸੋ ਇਉਂ ਚਾਹੋ ਕਿ ਦੱਸਦਾ ਹਾਂ, ਤੁਸੀਂ ਉਸ ਦੇ ਆਪਣਾ ਖਿਆਲ ਬਣਾ ਲੈਣਾ। ਉਹ ਇਉਂ ਹੈ ਕਿ ਮੇਰਾ ਮਨ ਅਤੇ ਇੰਦਰੇ ਹੁਣ ਅੱਗੇ ਵਾਂਗੂ ਧੌਂਦੇ ਨਹੀਂ। ਗੁਰੂ ਬਖਸ਼ੇ ਹੰਕਾਰ ਨਾ ਹੋ ਜਾਏ, ਗੁਰੂ ਮਿਹਰ ਦਾ ਸਦਕਾ ਕੁਛ ਐਂ ਦਾ ਹੋ ਰਿਹਾ ਹੈ ਕਿ ਇੰਦਰੇ ਭੋਗਾਂ ਵੱਲ ਭੱਜਦੇ ਘੱਟ ਹਨ, ਮਨ ਫੁਰਨਿਆਂ ਵੱਲ ਅਤੇ ਖਿਆਲੀ ਮਹਿਲ ਉਸਾਰਨ ਵੱਲ ਘੱਟ ਜਾਂਦਾ ਹੈ, ਸਿਮਰਨ ਵਿੱਚ ਲੱਗਦਾ ਹੈ। ਜੋ ਅੱਖਰ ਹਨ ਨਾਮ ਦੇ, ਜੋ ਉਪਦੇਸ਼ ਹੈ ਨਾਮ ਹੈ, ਅਰਥਾਤ ਸ਼ਬਦ ਜੋ ਗੁਰਾਂ ਨੇ ਬਖਸ਼ਿਆ ਹੈ, ਉਸ ਨੂੰ ਸੁਰਤ ਲਿਪਟਦੀ ਹੈ। ਜਿਵੇਂ ਗਾਵਣਹਾਰ ਦੀ ਹੇਕ ਲਿਪਟਦੀ ਹੈ, ਸਾਜ ਦੀ ਸੁਰ ਨੂੰ ਅੰਦਰ ਇੱਕ ਹੈ ਦਾ ਭਾਵ ਹਰ ਵੇਲੇ ਰਹਿੰਦਾ ਹੈ ਅਤੇ ਅੰਦਰ ਇੱਕ ਸਵਸਥ ਸਥਾਈ ਉਪਜਦੀ ਹੈ, ਨਿਰਮਲਤਾਈ, ਹਲਕਾਪਨ, ਸਵਾਦ ਸਵਾਦ। ਫਿਰ ਕੀ ਆਖਾਂ, ਆਖਿਆ ਨਹੀਂ ਜਾਂਦਾ। ਆਪਾ ਸੋਹਣਾ, ਸੁਥਰਾ, ਹਲਕਾ ਅਤੇ ਸਵਸਥ ਲੱਗਦਾ ਹੈ ਆਪ ਨੂੰ। ਐਂ ਕਦੇ ਕਦੇ ਭਾਸਦਾ ਹੈ ਕਿ ਨਿਰਮਲ ਹੋਇਆ ਹੈ ਆਪਾ ਅਤੇ ਕਿਸੇ ਪ੍ਰਕਾਸ਼ ਨਾਲ ਮਿਲ ਕੇ ਮਾਨੋ ਚਮਕ ਰਿਹਾ ਹੈ। ਹੋਰ ਕੀ ਆਖਾਂ, ਕੁਛ ਅੱਗੋਂ ਕਿਹਾ ਨਹੀਂ ਜਾਂਦਾ। ਚਾਨਣਾ ਮਾਤਰ ਨਾ ਸਮਝ ਲੈਣਾ, ਜਾਣੇ ਸਤਿਗੁਰੂ, ਮੈਨੂੰ ਪਤਾ ਨਹੀਂ, ਪਰ ਮੈਂ ਸੁਖੀ ਹਾਂ, ਰਸ ਵਿੱਚ ਹਾਂ ਅਤੇ ਚਾਹੁੰਦਾ ਹਾਂ ਕਿ ਮੇਰੇ ਅੰਦਰਲੇ ਦਾ ਉਹ ਸੁੱਖ ਦਾ ਪ੍ਰਵਾਹ ਬਣਿਆ ਰਹੇ। ਮੈਨੂੰ ਉਸ ਅੰਦਰਲੀ ਨਿਰਮਲਤਾਈ ਵੇਲੇ ਵਿਕਾਰ ਅਤੇ ਭੋਗ ਮੈਲੇ ਭਾਸਦੇ ਹਨ। ਉਹ ਸਵੱਛ ਹਾਲਤ ਬੜੀ ਵਾਂਛਿਤ ਅਤੇ ਡਾਢੀ ਲੋੜੀਂਦੀ ਲੱਗਦੀ ਹੈ। ਹੋਰ ਕਿਵੇਂ ਆਖਾਂ, ਮੈਂ ਦਾਤਾ ਜੀ ਦੀ ਮਿਹਰ ਨਾਲ ਸੁਖੀ ਹਾਂ। ਮਨ ਸੁਖ ਸੁਖੀ ਹੁੰਦਾ ਹੈ ਮਨ ਤੇਰੇ ਬਚਨ ਸੁਣ ਕੇ। ਤੇਰਾ ਦਾਤਾ ਕੋਈ ਅਰਸ਼ੀ ਕੌਤਕ ਵਾਲਾ ਜਾਪਦਾ ਹੈ, ਪਰ ਮੈਂ ਭੇਖੀਆਂ ਕੋਲੋਂ ਥੱਕਾ ਹੋਇਆ ਹਾਂ। ਹਾਂ, ਜਿਨ੍ਹਾਂ ਦੇ ਮਗਰ ਲੱਖ ਲੱਖ ਆਦਮੀ ਹੈ ਅਤੇ ਜੋ ਹੱਥਾਂ 'ਤੇ ਸਰੋਂ ਜਮਾ ਦਿੰਦੇ ਹਨ, ਜਿਨ੍ਹਾਂ ਪਰ ਲੋਕੀ ਘੋਲੀ ਸਦਕੇ ਹੋ ਰਹੇ ਹਨ ਅਤੇ ਲੱਖਾਂ ਰੁਪਈਏ ਚਰਨਾਂ ਵਿੱਚ ਧਰਦੇ ਹਨ, ਪਰ ਮੈਂ ਉਹਨਾਂ ਦੇ ਨੇੜੇ ਹੋ ਕੇ ਪੋਲ ਹੀ ਤੱਕ ਤੱਕ ਕੇ ਮੁੜਿਆ ਹਾਂ। ਮੈਂ ਇਸ ਕਰਕੇ ਇਹ ਧਾਰੀ ਹੈ ਕਿ ਜੇ ਤਾਂ ਉਹਨਾਂ ਜਾਂਦੇ ਸਾਰ ਕਰਾਮਾਤ ਦਿਖਾਈ ਤਾਂ ਮਨਸਾਂ, ਜੋ ਪਤੀਆ ਮੈਂ ਲੈਣਾ ਹੈ ਮੈਂ ਮਨ ਧਾਰ ਲਿਆ ਹੈ, ਜੋ ਮੈਂ ਦੱਸਣਾ ਨਹੀਂ ਜਾਂਦੇ ਸਾਰ, ਸਨਮੁਖ ਹੁੰਦੇ ਸਾਰ ਜੇ ਮੇਰੀ ਮਨ ਦੀ ਮਨੀ ਕਰ ਦਿਖਾਈ ਉਹਨੇ ਤਾਂ ਮੈਂ ਮਨ ਲੈ ਸਾਂ। ਭਗੀਰਥ, ਇਹ ਸੋਚਾਂ ਕੋਈ ਗੁਣਕਾਰ ਨਹੀਂ, ਕਰਾਮਾਤ ਉਹਨਾਂ ਅੱਗੇ ਵੱਡੀ ਗੱਲ ਨਹੀਂ, ਗੁਰ ਅਵਤਾਰ ਹਨ। ਕਰਾਮਾਤ ਸਹਿਜੇ ਹੋ ਜਾਏ, ਸ਼ਰਮ ਕਰਕੇ ਮਹਾਂਪੁਰਖ ਨਹੀਂ ਕਰਿਆ ਕਰਦੇ। ਤੂੰ ਸਮੁੰਦਰ ਪਾਸੋਂ ਬੂੰਦ ਦੀ ਮੰਗ ਕੀਤੀ ਹੈ, ਉੱਥੇ ਤਾਂ ਰਤਨਾਂ ਦੇ ਨਿਧਾਨ ਪਰੇ ਪਏ ਹਨ, ਇੱਕ ਬੂੰਦ ਦੀ ਕੀ ਗੱਲ ਹੈ। ਪਰਤਾਵਾ ਲੈਣਾ ਚੰਗਾ ਨਹੀਂ, ਪਰ ਕਰ ਲੈ ਜੇ ਮਨ ਇਉਂ ਪਤੀਜ ਪਵੇ ਤਾਂ। ਮਨ ਸੁਖ ਚੰਗਾ, ਮੈਂ ਤਾਂ ਇਹੋ ਧਾਰ ਲਈ ਹੈ, ਜੋ ਹੋਏ ਸੋ ਹੋਏ। ਹਾਂ ਜੀ, ਸੱਚ ਦਾ ਅਵਤਾਰ, ਸੁਲ੍ਹਾ ਦਾ ਪੈਗੰਬਰ, ਪਿਆਰ ਦਾ ਦੇਵਤਾ, ਉਪਕਾਰ ਦਾ ਰਿਖੀ ਸੁਰ, ਗੁਰੂ ਨਾਨਕ ਆਪਣੇ ਵਪਾਰੀ ਕਿੱਤੇ ਵਿੱਚ ਬੈਠਾ ਹੈ ਸੁਲਤਾਨਪੁਰੇ। ਦੁਪਹਿਰਾਂ ਦਾ ਵੇਲਾ ਹੋ ਆਇਆ, ਕੰਮ ਮੁੱਕ ਚੁੱਕਾ ਹੈ, ਆਪ ਅਲੱਗ ਹੋ ਕੇ ਬੈਠੇ ਹਨ, ਆਏ ਸਤ ਸੰਗੀ ਕੋਲ ਆ ਜੁੜੇ ਹਨ, ਹੋਰ ਦੋਹ ਇੱਕ ਦੀ ਉਡੀਕ ਹੋ ਰਹੀ ਹੈ, ਆਪ ਦੇ ਉਚਾਰੇ ਇੱਕ ਸ਼ਬਦ ਦਾ ਗਾਇਨ ਹੋ ਰਿਹਾ ਹੈ, ਮਰਦਾਨਾ ਰਬਾਬ ਛੇੜ ਰਿਹਾ ਹੈ ਕਿ ਇਸ ਸਮੇਂ ਪੁੱਜ ਗਏ ਭਗੀਰਥ ਅਤੇ ਮਨ ਸੁਖ। ਦੋਹਾਂ ਨੇ ਨਮਸਕਾਰ ਕੀਤੀ, ਸ਼ਬਦ ਸਮਾਪਤ ਹੋਇਆ ਸੀ, ਸਿਰ ਚਾ ਕੇ ਦੋਏ ਅਜੇ ਖੜ੍ਹੇ ਹੀ ਹੋਏ ਸਨ ਕਿ ਮਿਹਰਾਂ ਦੀ ਨਜ਼ਰ ਪਾਈ ਗੁਰੂ ਪਾਤਸ਼ਾਹ ਜੀ ਨੇ ਅਤੇ ਮੁਸਕਰਾ ਕੇ ਬੋਲੇ, ਆ ਭਾਈ ਭਗੀਰਥ ਪਰਉਪਕਾਰੀ, ਮਲਿਆਗਰ ਦੇ ਚੰਦਨ ਖੁਸ਼ਬੂਆਂ ਲਾਉਣ ਵਾਲੇ, ਅਮੁੱਲਿਆਂ ਬੂਟਿਆਂ ਨੂੰ ਬਹੁ ਬਹਾ ਕੇ ਵਡਮੁੱਲੀਆਂ ਕਰਨ ਵਾਲੇ, ਆਓ ਸੌਦਾ ਲੈ ਆਇਓ, ਵਿਆਹ ਦਾ ਵੀ ਅਤੇ ਵਿਹਾਜ ਲਿਆਇਓ, ਇੱਕ ਜਗਿਆਸੂ ਵੀ। ਮਨ ਸੁਖ ਵੱਲ ਤੱਕ ਕੇ, ਮਨ ਸੁਖ ਆਓ, ਮਨ ਸੁਖ ਆਓ, ਜੀਓ ਆਇਆਂ ਨੂੰ, ਤੇਰੇ ਕੱਚ ਨੂੰ ਪੱਕ ਦੀ ਸ਼ੋਹ ਲਾ ਦਿੱਤੀ ਹੈ ਤਾਰਨਹਾਰ ਭਗੀਰਥ ਨੇ, ਹਾਂ ਤੇਰੇ ਨਾਮ ਨੂੰ ਸਫਲਤਾ ਦੇ ਰਾਹੇ ਪਾਇਆ ਸੂ। ਭਗੀਰਥ ਪਾਤਸ਼ਾਹ, ਇਹ ਵਿਆਹ ਦੀ ਸੋਝ ਹਾਜ਼ਰ ਹੈ ਜੋ ਖਰੀਦੀ ਹੈ, ਆ ਚੂੜਾ ਹੈ ਜੋ ਮਨ ਸੁਖ ਲਿਆਇਆ ਹੈ ਅਤੇ ਭੇਟ ਧਰਦਾ ਹੈ। ਦਾਸ, ਪਰ ਅਪਾਰ ਕਿਰਪਾ ਹੋਈ ਜੋ ਪਰਉਪਕਾਰੀ ਦੀ ਦਾਤ ਬਖਸ਼ਿਸ਼ ਕੀਤੀ ਨੇ, ਪਰ ਇਹ ਤਾਂ ਦਰ ਦਾ ਕੂਕਰ ਹੈ, ਜਿਸ ਨੇ ਉਮਰਾਂ ਗੁਆ ਲਈ ਸੀ ਅਤੇ ਇਸ ਦਰ ਆ ਕੇ ਜੀਵਿਆ ਹੈ ਜੀ ਦਾਨ ਪਾ ਕੇ ਦਾਸ ਨੇ ਕੋਈ ਜਾਣ ਕੇ ਚੰਗਾ ਕੰਮ ਨਹੀਂ ਕੀਤਾ। ਆਪ ਦੇ ਦਿੱਤੇ ਹੁਕਮ ਨੂੰ ਕਿ ਲਾਹੌਰ ਇੱਕੋ ਰਾਤ ਠਹਿਰਨਾ ਹੈ ਸੁਣ ਕੇ ਇਹ ਸੱਜਣ ਕਾਰਨ ਪੁੱਛਣ ਲੱਗਾ। ਐਉਂ ਆਪ ਦਾ ਪ੍ਰਸੰਗ ਛਿੜ ਪਿਆ। ਆਪ ਦੇ ਨਾਮ ਨੇ, ਆਪ ਦੀ ਪਾਵਨ ਕਥਾ ਨੇ ਇਸ ਦੇ ਮਿਰਗ ਤ੍ਰਿਸ਼ਨਾ ਦੇ ਮਾਰਗ ਭੱਜ ਭੱਜ ਕੇ ਥੱਕ ਟੁੱਟੇ ਮਿਰਗ ਮਨ ਨੂੰ ਠੰਡ ਪਾਈ ਹੈ। ਇਹ ਪੂਰਾ ਤ੍ਰਿਪਤ ਹੋਣ ਲਈ ਚਰਨ ਸ਼ਰਨ ਆਇਆ ਹੈ। ਮਨ ਵਿੱਚ ਪਤੀਆ ਲੈਣ ਦੀ ਪ੍ਰਤਿਗਿਆ ਧਾਰੀ ਸਾਸੂ, ਹੁਣ ਤਾਰਨਹਾਰ ਆਪ ਦਾ ਬਿਰਧ ਹੈ ਤੇ ਪਾਰ ਉਤਾਰੇ ਦਾ ਚਾਹਵਾਨ ਮੁਸਾਫਰ ਚਰਨ ਸ਼ਰਨ ਵਿੱਚ ਆ ਖਲੋਤਾ ਹੈ। ਸਤਿਗੁਰੂ ਜੀ ਮੁਸਕਰਾਏ, ਮਨ ਸੁੱਖ ਵੱਲ ਤੱਕੇ। ਮਨ ਸੁੱਖਾ, ਸੱਚ ਵੱਲੋਂ ਮੱਸਿਆ ਦੀ ਰਾਤ ਹੈ, ਚੰਦ ਗੁੰਮ ਹੈ, ਕੂੜ ਦਾ ਹਨੇਰਾ ਪ੍ਰਧਾਨ ਹੈ, ਇਸ ਕਰਕੇ ਜਗਿਆਸੂ ਠੁੱਡੇ ਖਾਂਦੇ ਹਨ। ਸੱਚ ਧਾਰ, ਸੱਚ ਵਿਹਾਜ, ਚੰਦ ਚੜ੍ਹੇ ਫਿਰ ਕਾਹਦੇ ਠਹੋਲੇ। ਫਿਰ ਆਪ ਵਿਆਹ ਸੌਜ ਦੇ ਲੋੜ ਵਾਲੇ ਵੱਲ ਤੱਕੇ ਤੇ ਬੋਲੇ, ਲੈ ਭਾਈ ਲੈ ਜਾ ਤੇ ਆਪਣੇ ਸਿਰੋਂ ਫਰਜ਼ ਉਤਾਰ, ਉਹਨਾਂ ਦੇਈ ਜਿਸ ਨਾਲ ਪਿੱਛੋਂ ਟੱਬਰ ਟੁੱਕ ਟੋਰ ਜੋਗਾ ਰਹਿ ਜਾਏ। ਤੂੰ ਸੱਚ ਦੇ ਚਾਨਣੇ ਵਿੱਚ ਆਇਆ ਹੈ, ਲੋਕ ਲਾਜ ਪਿੱਛੇ ਅਤੇ ਮਨ ਦੇ ਝੂਠੇ ਵਧਾਓ ਵਿੱਚ ਵਿੱਤੋਂ ਵੱਧ ਖਰਚ ਕੇ ਉਖੇਰਾ ਨਾ ਹੋਵੀਂ। ਪ੍ਰੇਮੀ ਦਾ ਨਮਸਕਾਰ ਕਰਦਾ, ਅਸੀਸਾਂ ਦਿੰਦਾ ਸੌਜ ਲੈ ਕੇ ਵਿਦਾ ਹੋ ਗਿਆ, ਪਰ ਮਨ ਸੁੱਖ ਦਾ ਪਤੀਆ ਆ ਕੇ ਖੜੋਂਦੇ ਸਾਰ ਪੂਰਾ ਹੋ ਚੁੱਕਾ ਸੀ। ਉਸ ਦੇ ਚਿੱਤ ਵਿੱਚ ਸੀ ਕਿ ਮੈਨੂੰ ਸਤਿਗੁਰੂ ਜੇ ਸੱਚਾ ਹੈ ਤਾਂ ਮੇਰਾ ਨਾਮ ਲੈ ਕੇ ਜਾਂਦੇ ਸਾਰ ਆਵਾਜ਼ ਮਾਰੇ। ਸੋ ਸਤਿਗੁਰ ਨੇ ਉਸ ਨੂੰ ਵੇਖ ਕੇ ਹੀ ਮਨ ਸੁੱਖ ਨਾਮ ਲੈ ਕੇ ਪੁਕਾਰਿਆ ਸੀ। ਸੋ ਪਤੀਏ ਪੂਰੇ ਹੋਣ ਨੇ ਉਹ ਅਸਰ ਪਾਇਆ ਕਿ ਮਨ ਸੁੱਖ ਨੇ ਭਗੀਰਥ ਨਾਲ ਉੱਥੇ ਹੀ ਡੇਰਾ ਪਾ ਲਿਆ ਤੇ ਸਤਿਗੁਰ ਦੇ ਦਰਸ਼ਨ ਕਰਨੀ, ਜਲ ਮੈਂ ਕਮਲ ਵਾਂਗੂ ਅਲੇਪ ਜੀਵਨ, ਮੁਰਗਾਈ ਵਾਂਗੂ ਨਹਿ ਵਿੱਚ ਅਭਿੱਜੇ। ਮਨ ਸੁੱਖ ਤੈਰਨਾ ਤੱਕ ਤੱਕ ਕੇ ਸ਼ਰਧਾ ਵਿੱਚ ਬਹੁਤ ਵੱਧ ਗਿਆ। ਇੱਕ ਦਿਨ ਆਪ ਇਕੱਲੇ ਬੈਠੇ ਸਨ, ਮਨ ਸੁੱਖ ਨੇ ਆ ਚਰਨ ਪਕੜੇ, ਮੈਂ ਮੂਰਖ ਦਾ ਵੀ ਨਿਸਤਾਰਾ ਕਰ। ਗਰਤ ਘੋਰ ਹੈ, ਮਾਇਆ ਦਾ ਪਿਆਰ, ਵਿਕਾਰਾਂ ਦੀ ਰੁਚੀ, ਤ੍ਰਿਸ਼ਨਾ ਦੀ ਭੱਜ, ਤੁਕ ਮੇਰਾ ਵੀ ਉਧਾਰ ਕਰ। ਸਤਿਗੁਰੂ ਜੀ ਬੋਲੇ, ਮਨ ਸੁੱਖ ਤ੍ਰੈ ਗੱਲਾਂ ਪੱਲੇ ਬੰਨਣ ਵਾਲੀਆਂ ਹਨ, ਨਾਮ ਵਿੱਚ ਲਿਵ ਲਾਉਣੀ, ਹਉ ਮੈਂ ਜਿੱਤਣੀ, ਭਾਣੇ ਵਿੱਚ ਸੁੱਖ ਮਨਾਉਣਾ। ਨਾਮ ਦੀਆਂ ਗੱਲਾਂ ਬਾਤਾਂ ਤੂੰ ਸੁਣ ਚੁੱਕਾ ਹੈ, ਨਾਮ ਬਿਨਾਂ ਗਤੀ ਨਹੀਂ, ਇਹੋ ਹੀ ਸੂਖਮ ਤੇ ਨਿਰਵਿਘਨ ਤੇ ਨਿਰਵਿਘਨ ਰਸਤਾ ਹੈ। ਨਾਮ ਜਪੋ, ਜਪਦਿਆਂ ਸਿਮਰਨ ਹੋ ਜਾਏਗਾ, ਸਿਮਰਨ ਮਨ ਪ੍ਰਾਣਾਂ ਤੇ ਸਰੀਰ ਵਿੱਚ ਵਸ ਜਾਵੇਗਾ। ਇਸ ਵਿੱਚ ਟਿਕਿਆ ਤੇ ਇਸ ਪ੍ਰਵਾਹ ਵਿੱਚ ਟੁਰਦਿਆਂ ਮੋਹ ਮਾਇਆ ਕਟੀਜੇਗੀ ਤੇ ਸਾਈਂ ਦਾ ਪਿਆਰ ਜਾਗੇਗਾ, ਸੁਰਤ ਸਾਈਂ ਰੁੱਖੀ ਹੋ ਜਾਏਗੀ। ਬਾਹਰ ਵੱਲੋਂ ਮਨ ਦਾ ਧਾਵਣਾ ਮਰਿਆਦਾ ਵਿੱਚ ਹੁੰਦਾ ਜਾਏਗਾ, ਇੰਦਰੇ ਮਨ ਦੇ ਵਸ ਵਿੱਚ ਰਹਿਣਗੇ, ਖਿੱਚੋ ਤਾਣ ਛੱਡਣਗੇ, ਮਨ ਅੰਦਰ ਜਾਗ ਪਈ ਉੱਚੀ ਬੁੱਧੀ ਦੇ ਹੇਠ ਤੁਰਨ ਲੱਗ ਪਏਗਾ। ਬੁੱਧੀ ਨਿਰਮਲ ਹੋ ਕੇ ਨਿਰੰਕਾਰ ਦੀ ਅਗਵਾਨੀ ਵਿੱਚ ਆਵੇਗੀ, ਆਪੇ ਤੇ ਕਾਬੂ ਵਧੇਗਾ। ਪਰ ਨਾਲ ਬਾਣੀ ਦਾ ਅਭਿਆਸ ਰੱਖੋ, ਪੜ੍ਹੋ, ਗਾਵੋ, ਵਿਚਾਰੋ। ਬੁੱਧੀ ਉਸ ਨਾਲ ਵਿਵੇਚਨਾ ਵਿੱਚ ਜਾਏਗੀ, ਮਨ ਟਿਕੇਗਾ ਤੇ ਠੰਡ ਵਰਤੇਗੀ। ਬਾਣੀ ਦੇ ਅਭਿਆਸ ਨਾਲ ਨਾਮ ਦੀ ਕੀਮਤ ਦੀ ਸੋਝੀ ਤੇ ਨਾਮ ਵਿੱਚ ਰੁਚੀ ਵੱਧਦੀ ਹੈ। ਕਿਸੇ ਵੇਲੇ ਨਾਮ ਤੋਂ ਉਖੜਿਆ ਤੇ ਤੋਟ ਪੈਣ ਵੇਲੇ ਬਾਣੀ ਰੱਖਿਆ ਕਰਦੀ ਹੈ। ਇਹ ਬਾਣੀ ਗੁਰੂ ਅਕਾਲ ਪੁਰਖ ਦੀ ਹੈ, ਇਹ ਧੁਰੋਂ ਆਈ ਹੈ, ਇਹ ਧੁਰ ਨੂੰ ਲੈ ਤੁਰੇਗੀ, ਇਹ ਧੁਰ ਨੂੰ ਅਪੜਾਵੇਗੀ। ਬਾਣੀ ਮਾਨੋ ਦਾਇਰਾ ਹੈ, ਗੁਲਿਆਈ, ਤੇ ਨਾਮ ਮਾਨੋ ਨੁਕਤਾ ਹੈ, ਵਿਚਲਾ ਮਰਕਜ਼। ਇਹ ਤਾਂ ਹੈ ਨਾਮ ਦਾ ਸਾਧਨ। ਦੂਜੀ ਗੱਲ ਇਹ ਸਮਝ ਲੈ, ਸਾਨੂੰ ਸਾਡੇ ਮੂਲ ਤੋਂ ਨਖੇੜਨਹਾਰ ਹੈ ਸਾਡੇ ਅੰਦਰ ਵਹਿ ਰਹੀ ਹਾਂ। ਇਸ ਨੂੰ ਅਸਾਂ ਆਪੇ ਤੋਂ ਨਖੇੜ ਵੱਖਰਾ ਕਰਕੇ ਵੇਖਣਾ ਹੈ। ਇੱਕ ਪਾਸੇ ਤਾਂ ਬਾਣੀ ਤੇ ਨਾਮ ਸਾਨੂੰ ਅੰਤਰਮੁਖ ਕਰਨਗੇ, ਦੂਜੇ ਪਾਸੇ ਸਾਡੀ ਇਹ ਵਿਚਾਰ ਕਿ ਹਾਂ ਸਾਰੇ ਬੰਧਨਾਂ ਦਾ ਮੂਲ ਹੈ, ਇਹ ਯਤਨ ਕਿ ਇਸ ਨੂੰ ਵੇਖਣਾ ਤੇ ਇਸ ਨੂੰ ਨਿਖੜਵਾਂ ਰੁੱਖ ਲੈਣਾ ਹੈ, ਸਾਨੂੰ ਸੱਚ ਪਰ ਲੈ ਜਾਏਗੀ। ਜੀਵ ਦੇ ਅੰਦਰ ਹਾਂ ਮੈਂ ਹਾਂ ਦਾ ਰੂਪ ਧਾਰ ਕੇ ਅਭਿਮਾਨ ਵਿੱਚ ਆਉਂਦੀ ਹੈ, ਸਾਈਂ ਵਿੱਚ ਤੇ ਜੀਵ ਵਿੱਚ ਪਰਦਾ ਤਾਣਦੀ ਹੈ ਭੁੱਲ ਦਾ। ਹਾਂ ਮਨ ਨੂੰ ਬਾਹਰ ਨੂੰ ਰੁੱਖ ਦਿੰਦੀ ਹੈ ਤੇ ਮੈਂ ਮੇਰੀ ਵਿੱਚ ਆਪਣੇ ਆਪ ਨੂੰ ਪਸਾਰਦੀ ਹੈ। ਦੇਖੋ ਜਦੋਂ ਜੀਵ ਆਕੜ ਦਾ ਅਤੇ ਹੰਕਾਰ ਦਾ ਹੈ ਤਾਂ ਹਉਂ ਆਪਣੇ ਆਪ ਨੂੰ ਮੈਂ ਵਿੱਚ ਹੰਕਾਰ ਵਿੱਚ ਦਿਖਾਲ ਰਹੀ ਹੈ। ਜਦੋਂ ਲੈਂਦਾ ਹੈ ਧਾਉਂਦਾ ਹੈ, ਲੈ ਕੇ ਖੁਸ਼ ਹੁੰਦਾ ਹੈ, ਮਾਣਦਾ ਹੈ, ਭੋਗਦਾ ਹੈ, ਅਰਥਾਤ ਜਦੋਂ ਇਸ ਨੂੰ ਇਸ ਦੀ ਮੇਰੀ ਦੀ ਪੂਰਨਤਾ ਦਾ ਸਮਾਨ ਲੋੜੀਦਾ ਹੈ ਜਾਂ ਲੱਜਦਾ ਹੈ ਤਾਂ ਉਹ ਹਉਂ ਕਾਮਨਾ ਬਣ ਜਾਂਦੀ ਹੈ, ਕਦੇ ਭੋਗ ਦਾ ਰੂਪ ਧਾਰਦੀ ਹੈ, ਕਦੇ ਲੋਭ ਦਾ ਅਤੇ ਕਦੇ ਮੋਹ ਦਾ। ਫਿਰ ਜਦੋਂ ਹੰਕਾਰ ਨੂੰ ਠੋਕਰ ਵੱਜੇ ਤਾਂ ਇਹ ਕ੍ਰੋਧ ਬਣ ਕੇ ਪ੍ਰਗਟਦੀ ਹੈ। ਜੇ ਕ੍ਰੋਧ ਕੁਛ ਸਾਰ ਨਾ ਸਕੇ ਫਿਰ ਕ੍ਰੋਧ ਜਲਨ, ਸਾੜਾ ਅਤੇ ਈਰਖਾ ਬਣ ਜਾਂਦੀ ਹੈ। ਸੋ ਇਹ ਹਉਂ ਹੀ ਸਭੋ ਕੁਛ ਬਣਦੀ ਹੈ। ਇਸ ਕਰਕੇ ਹਉਮੈ ਹੀ ਬੰਧਨ ਰੂਪ ਹੈ। ਜੰਮਣ ਮਰਨ ਸਾਰੇ ਖੇਲ ਮਾਇਆ ਦੇ ਇਸੇ ਵਿੱਚ ਹੋ ਰਹੇ ਹਨ। ਇਸੇ ਹਉਂ ਦੀ ਸੋਝੀ, ਡਰ ਦੀ ਸੋਝੀ ਅੱਗੇ ਤਣਿਆ ਹੋਇਆ ਪੜਦਾ ਉਤਾਰ ਦਿੰਦੀ ਹੈ। ਇਹੀ ਮਾਨੋ ਰੋਗ ਰੂਪ ਹੈ, ਦੂਰ ਹੋਵੇਗੀ ਇਹ ਨਾਮ ਦੀ ਕਮਾਈ ਨਾਲ। ਪਰ ਇਸ ਦੀ ਇਹ ਸਮਝ ਨਾਮ ਅਭਿਆਸ ਦੇ ਨਾਲ ਨਾਲ ਹੀ ਰੱਖੀ ਦੀ ਹੈ, ਕਿਉਂਕਿ ਸਤਸੰਗ ਦੇ ਕਰਮਾਂ ਵਿੱਚ ਹੀ ਆ ਕੇ ਵਿਘਨਕਾਰੀ ਹੁੰਦੀ ਹੈ ਅਤੇ ਨਾਮ ਜਪਣ ਦੇ ਰਸਤੇ ਵਿੱਚ ਰੋਕਾਂ ਪਾਉਂਦੀ ਹੈ। ਨਾਮ ਨਾਲ ਪ੍ਰਾਪਤ ਮਨ ਦੀ ਨਿਰਮਲਤਾਈ ਵਿੱਚ ਵੀ ਮੈਂ ਗਿਆਨੀ, ਮੈਂ ਤਪੀ, ਮੈਂ ਅਭਿਆਸੀ ਦੇ ਭਾਵ ਖੜ੍ਹੇ ਕਰਦੀ ਹੈ। ਇਸ ਕਰਕੇ ਹਉਮੈ ਦੇ ਰੂਪ ਆ ਹਨ ਅਤੇ ਇਹਨਾਂ ਤੋਂ ਭੁਲੇਖਾ ਟਪਲਾ ਨਹੀਂ ਖਾਣਾ, ਇਹ ਸਾਵਧਾਨਤਾ ਰੱਖਣੀ ਹੈ। ਗੱਲ ਕੀ, ਹਉਮੈ ਜਾਣਨੀ ਹੈ ਅਤੇ ਜਿੱਤਣੀ ਹੈ। ਤੀਸਰੀ ਗੱਲ ਹੈ ਭਾਣਾ ਮੰਨਣਾ। ਜਗਤ ਵਿੱਚ ਵੱਸਦਿਆਂ ਦੁੱਖ ਸੁੱਖ ਵਾਪਰਦੇ ਹਨ, ਹਰਖ ਸੋਕ ਆਉਂਦੇ ਹਨ, ਇਹਨਾਂ ਦੀ ਠੋਕਰ ਅੰਦਰ ਡੂੰਘੀ ਜਾਂਦੀ ਹੈ। ਅਸਲ ਵਿੱਚ ਤਾਂ ਇਹ ਠੋਕਰ ਹਉਮੈ ਨੂੰ ਲੱਗਦੀ ਹੈ, ਜਿਸ ਵਿੱਚ ਮੈਂ ਮੇਰੀ ਦਾ ਨਿਵਾਸ ਹੈ। ਮੈਂ ਨੂੰ ਜਦ ਮੇਰੀ ਦੀ ਪ੍ਰਾਪਤੀ ਵਿੱਚ ਰੋਕ ਪਵੇ ਜਾਂ ਪ੍ਰਾਪਤ ਖੁੱਸੇ ਤਦੋਂ ਇਹ ਦੁਖੀ ਹੁੰਦੀ ਹੈ। ਸੋ ਜਦੋਂ ਹੋਣੀਆਂ ਵਾਪਰ ਕੇ ਮੇਰੀ ਦੇ ਪਦਾਰਥ ਵਿਣਸਦੇ ਜਾਂ ਵਿਛੜਦੇ ਹਨ, ਉਸ ਵੇਲੇ ਜੋ ਇਸ ਨੂੰ ਭਾਣਾ ਕਰਕੇ ਮੰਨਦਾ ਹੈ ਉਹ ਠੋਕਰ ਨਹੀਂ ਖਾਂਦਾ ਅਤੇ ਹਉਮੈ ਤੋਂ ਨਖੇੜਾ ਪਾਉਂਦਾ ਹੈ। ਜਿਨ੍ਹਾਂ ਪਦਾਰਥਾਂ ਅਤੇ ਮੋਹ ਵਾਲੇ ਆਪਣਿਆਂ ਨੇ ਰਹਿਣਾ ਨਹੀਂ, ਜੋ ਕਦੇ ਸਾਡੇ ਪਾਸ ਨਹੀਂ ਸਨ, ਜੋ ਮਿਲੇ ਸਨ ਅਤੇ ਵਿਛੜਨਗੇ, ਉਹ ਕਦੇ ਵੀ ਸਾਡੇ ਨਹੀਂ ਹਨ। ਉਹਨਾਂ ਵਿੱਚ ਕਾਹਦੀ ਤ੍ਰਿਸ਼ਨਾ ਅਤੇ ਕਾਹਦਾ ਜਕੜਵਾਂ ਮੋਹ। ਆਏ ਹੁਕਮ ਵਿੱਚ ਗਏ ਹੁਕਮ ਵਿੱਚ ਅਸੀਂ ਨਿਰੰਕਾਰ ਦੇ ਅਤੇ ਨਿਰੰਕਾਰ ਸਾਡਾ। ਅੰਦਰ ਜਿਸ ਨਾਲ ਲਿਵ ਦੁਆਰਾ ਮਿਲ ਰਹੇ ਹਾਂ, ਇਸ ਬਾਹਰ ਦੇ ਆਉਣ ਪ੍ਰਾਪਤ ਹੋਣ ਵਿੱਚ ਵਿਛੜਨ ਅਤੇ ਵਿਣਸਣ ਦਾ ਸਾਨੂੰ ਲੇਪ ਕਿਉਂ? ਜੋ ਹੋ ਰਿਹਾ ਹੈ ਹੁਕਮ ਵਿੱਚ ਹੋ ਰਿਹਾ ਹੈ। ਹਾਂ, ਹਉਮੈ ਵਿੱਚ ਕੀਤੇ ਕਰਮਾਂ ਅਨੁਸਾਰ ਧੁਰੋਂ ਹੋ ਗਏ ਹੁਕਮਾਂ ਵਿੱਚ ਹੋ ਰਿਹਾ ਹੈ। ਸਾਡਾ ਪਿਆਰਾ ਰੱਬ ਹੈ, ਜੋ ਕੁਛ ਅਸਾਂ ਲਈ ਕਰਦਾ ਹੈ ਭਲਾ ਹੈ। ਸਾਡਾ ਪਿਆਰ ਦਾਤੇ ਨਾਲ ਹੈ, ਦਾਤਾਂ ਨਾਲ ਨਹੀਂ। ਦਾਤਾਂ ਦੇਣ ਲੈਣ ਵਾਲਾ ਆਪ ਹੈ। ਅਸੀਂ ਸਦਾ ਉਸ ਨਿਰੰਕਾਰ ਨਾਲ ਲੱਗੇ ਰਹੀਏ। ਇਉਂ ਦੀ ਵਿਚਾਰ ਦੁੱਖ ਸੁੱਖ ਵਾਪਰਨ ਵੱਲ ਜਦੋਂ ਹਉਮੈ ਜ਼ੋਰ ਪਕੜਦੀ ਹੈ, ਚਾਹੋ ਹੰਕਾਰ ਦਾ, ਚਾਹੋ ਕ੍ਰੋਧ ਦਾ, ਚਾਹੋ ਟੋਆ ਖਾਂਦੀ ਹੈ ਗਮ ਚਿੰਤਾ ਦਾ, ਤਦੋਂ ਸਿਮਰਨ ਦੇ ਪ੍ਰਵਾਹ ਅਤੇ ਲਿਵ ਦੀ ਧਾਰਾ ਨੂੰ ਟੁੱਟਣ ਨਹੀਂ ਦਿੰਦੀ। ਇਹ ਤ੍ਰੈ ਗੱਲਾਂ ਮਨਸੁੱਖ ਜੀ ਸੁਖੀ ਮਨ ਵਾਲੇ ਬਣਾ ਦਿੰਦੀਆਂ ਹਨ। ਮਨਸੁੱਖ ਘਰ ਨਹੀਂ ਗਿਆ, ਐਸਾ ਗੁਰੂ ਪ੍ਰੇਮ ਦੀ ਡੋਰ ਵਿੱਚ ਵੱਜਾ ਕਿ ਕਿੰਨਾ ਚਿਰ ਸੁਲਤਾਨਪੁਰੇ ਟਿਕ ਗਿਆ। ਰੋਜ਼ ਸਤਸੰਗ ਵਿੱਚ ਹਾਜ਼ਰ ਹੋਵੇ, ਕੀਰਤਨ ਵਿੱਚ ਰਚੇ ਗੁਰੂ ਕੀ ਬਾਣੀ ਕਿਤਨੀ ਕੰਠ ਕਰ ਲਈ, ਕਿਤਨੀ ਸਾਰੀ ਲਿਖ ਲਈ, ਅੰਮ੍ਰਿਤ ਵੇਲੇ ਜਾਗਣ ਲਈ ਨਾਮ ਵਿੱਚ ਲਿਵ ਪਰਪੱਕ ਹੋ ਗਈ। ਸੰਸਾਰ ਅਗਨ ਦੇ ਦਾਹ ਤੋਂ ਬਚਣ ਜੋਗੀ ਖੁਨਕੀ ਪ੍ਰਾਪਤ ਕਰਕੇ ਮਨ ਸੁੱਖ ਲਾਹੌਰ ਚਲਾ ਗਿਆ। ਕਦੇ ਕਦੇ ਦਰਸ਼ਨਾਂ ਨੂੰ ਆਵੇ, ਮਹੀਨਾ ਦੋ ਮਹੀਨੇ ਚਰਨ ਸ਼ਰਨ ਰਹੇ, ਸਤਸੰਗ ਕਰੇ, ਸੁਖੀ ਹੋਵੇ ਅਤੇ ਫਿਰ ਆਪਣੇ ਕਾਰ ਵਿਹਾਰ ਸੰਭਾਲਣ ਚਲਾ ਜਾਵੇ। ਇਉਂ ਇਹ ਸੱਜਣ ਪ੍ਰਵਾਨ ਗ੍ਰਸਤ ਉਦਾਸ ਦਾ ਇੱਕ ਚੋਣਵਾਂ ਹੀਰਾ ਤਿਆਰ ਹੋ ਗਿਆ ਅਤੇ ਲਾਹੌਰ ਵਿੱਚ ਸਿੱਖੀ ਦਾ ਇਹ ਧਰੋਹਾ ਬਣ ਗਿਆ। ਭਗੀਰਥਾ, ਜਿਸ ਦੇ ਸਤਸੰਗ ਦੀ ਪਾਹ ਨਾਲ ਮਨਸੁੱਖ ਸੁਖੀ ਹੋਇਆ ਸੀ, ਗੁਰੂ ਚਰਣਾਂ ਵਿੱਚ ਹੀ ਨਿਵਾਸ ਰੱਖਦਾ ਰਿਹਾ। ਤਦ ਤਾਈਂ ਚਰਨ ਸ਼ਰਨ ਹੀ ਰਿਹਾ ਕਿ ਜਦ ਤਾਈਂ ਦਾਤੇ ਨੇ ਨਵਾਂ ਚੋਜ ਵਰਤਾਉਣ ਦਾ ਸੰਕਲਪ ਧਾਰਿਆ। ਭਗੀਰਥ ਗੁਰੂ ਪ੍ਰੇਮ ਵਿੱਚ ਬਹੁਤ ਹੀ ਅਨਰੁਕਤ ਰਹਿੰਦਾ ਸੀ ਅਤੇ ਵਿਛੜ ਨਹੀਂ ਸੀ ਸਕਦਾ। ਜਿਸ ਨੇ ਪਹਿਲਾਂ ਘਾਲ ਘਾਲੀ ਸੀ, ਜਿਸ ਨੂੰ ਫਲ ਨਹੀਂ ਸੀ ਲੱਗਾ, ਉਸ ਨੂੰ ਜਦ ਦਰੁਸਤ ਪ੍ਰਾਪਤੀ ਹੋਈ ਤਾਂ ਇੰਨੇ ਪ੍ਰੇਮ ਵਿੱਚ ਗਿਆ ਕਿ ਫਿਰ ਘਰ ਮੁੜਨਾ ਹੀ ਭੁੱਲ ਗਿਆ। ਇਸ ਤਰ੍ਹਾਂ ਸਮਾਂ ਲੰਘਦਾ ਰਿਹਾ। ਇੱਕ ਦਿਨ ਭਗੀਰਥ ਨੂੰ ਹੁਕਮ ਹੋਇਆ ਕਿ ਤੂੰ ਆਪਣੇ ਪਿੰਡ ਮਲਸੀਏ ਜਾ ਰਹੋ, ਕਦੇ ਕਦੇ ਦਰਸ਼ਨ ਕਰਨ ਆਇਆ ਕਰਨ, ਡੋਲਣਾ ਨਹੀਂ। ਭਗੀਰਥ ਸੁਖੀ ਹੋ ਚੁੱਕਾ ਸੀ, ਪੂਰਨ ਪਦ ਪਾ ਚੁੱਕਾ ਸੀ, ਪਰ ਪ੍ਰੇਮੀ ਐਸਾ ਸੀ ਕਿ ਇਸ ਬਿਰਹੇ ਨੂੰ ਵੀ ਕੇਵਲ ਹੁਕਮ ਹੋਣ ਕਰਕੇ ਸਿਰ ਮੱਥੇ 'ਤੇ ਧਰ ਕੇ ਘਰ ਨੂੰ ਗਿਆ, ਪਰ ਫਿਰ ਵੀ ਮਹੀਨੇ ਦੋ ਮਹੀਨੇ ਬਾਅਦ ਦਰਸ਼ਨਾਂ ਨੂੰ ਆ ਜਾਇਆ ਕਰੇ।